ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗਿਆਓ,
ਨਾਨਕ ਗੁਰੂ ਗੋਬਿੰਦ ਸਿੰਘ ਗੁਰੇ ਅਵਤਾਰ,
ਜਗਮਗ ਜੋਤ ਬਰਾਜ ਰਹੀ ਸ੍ਰੀ ਅਬਚਲ ਨਗਰ ਅਪਾਰ, ਅੰਮ੍ਰਿਤ ਗਿਆਨ ਮਾਨਵ ਭਗਤ ਵੈਰਾਗ,
ਗੁਰੂ ਗ੍ਰੰਥ ਸਾਹਿਬ ਬੰਦੋ ਕਰ
ਕਹੋ ਟਲ ਗੁਰ ਸੇਵੀਏ, ਗੁਰ ਦੀਆ ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ ਤੇ ਸੰਤ ਭੇਟਿਆ
ਨਾਨਕ ਮਨ ਪ੍ਰਵਾਸ।
ਗੌੜੀ ਗੁਆਰੇਰੀ ਮਹੱਲਾ ਪਹਿਲਾ, ਚੌਪਦੇ ਦੁਪਦੇ ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ ਨਿਰਭੈ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿ ਪੰਨੀ ਗੁਰ ਪ੍ਰਸਾਦ, ਭਉ ਮੁਖ ਭਾਰਾ ਵੱਡਾ ਤੂਲ ਸਤਿਗੁਰੂ ਜੀ, ਸਾਜੀ ਨਵਾਜ ਜੀ, ਗੁਰੂ ਖਾਲਸਾ ਸਾਹਿਬ ਸਿੰਘ ਜੀ, ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ, ਜਿਸ ਵਕਤ ਬਿਹਾਰ ਦੇ ਇਲਾਕੇ ਚ ਵਿਚਰਦੇ ਸਨ, ਇੱਥੇ ਬੜਾ ਭਾਰੀ ਜੰਗਲ ਬੀਆਵਾਨ ਸੀ ਕਈਆਂ ਕੋਹਾਂ ਦੇ ਅੰਦਰ, ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਕੌਤਕ ਦੁਆਰਾ ਇੱਕ ਰਾਸ਼ਟਰ ਦਾ ਉਧਾਰ ਕਰਨ ਵਾਸਤੇ ਭਾਈ ਮਰਦਾਨੇ ਦੇ ਕਾਏ ਕਿਤ ਨੂੰ ਪ੍ਰੇਰਿਤ ਹੈ। ਮਰਦਾਨਾ ਕਹਿਣ ਲੱਗਾ, ਮਾਰਾ ਉਜਾੜਾ ਕੀ ਲਈ ਫਿਰਦੇ ਹੋ, ਮੈਂ ਤਾਂ ਆਪਣੇ ਨਗਰ ਨੂੰ ਜਾਣਾ, ਹੁਣੇ ਛੁੱਟੀ ਆ ਕੇ ਲੈ ਲੈਣੀ ਹੈ। ਸਤਿਗੁਰੂ ਜੀ ਨੇ ਕਿਹਾ, ਮਰਦਾਨਾ ਬਹੁਤ ਦੂਰ ਹੈ ਤੇ ਨਗਰ, ਉੱਥੇ ਜਾਣਾ ਮੁਸ਼ਕਿਲ ਹੈ ਤੈਨੂੰ। ਇਹ ਕਹਿਣ ਲੱਗਾ, ਨਹੀਂ ਜੀ, ਮੈਂ ਤਾਂ ਹੁਣੇ ਜਾਣਾ। ਸਤਿਗੁਰਾਂ ਦੇ ਪਾਸੋਂ ਮੱਲੋ ਮੰਦੀ ਤਿਆਰ ਹੋ ਕੇ ਤੁਰ ਪਿਆ। ਮਹਾਰਾਜ ਕਹਿਣ ਲੱਗੇ, ਰਾਜ ਬੁਲਾਵਾਂ ਹੈ ਮਰਦਾਨਿਆਂ, ਤੂੰ ਪਕੜਿਆ ਜਾਊਂ ਜਾਂ ਤੁਰਿਆ ਆ ਜਾਊਂ। ਇਹਨੇ ਕਿਹਾ, ਮੈਂ ਮਾਰਾ ਹੁਣ ਰਹਿਣਾ ਹੀ ਨਹੀਂ ਕਿਸੇ ਪ੍ਰਕਾਰ ਹੋਵੇ। ਸੁਣ ਕੇ ਜਦੋਂ ਚੱਕ ਕੇ ਤੁਰ ਪਿਆ, ਰਵਾਜ ਸਾਹਿਬ ਸਿੰਘ ਜੀ 11 ਕੋ ਆਇਆ ਮਹਾਰਾਜ ਦੇ ਪਾਸੋਂ। ਮਹਾਰਾਜ ਦੇ ਪਾਸੋਂ ਆਉਣ ਤੋਂ 11 ਕੋ ਰਸਤੇ ਵਿੱਚ ਰਾਕਸ਼ ਰਹਿੰਦਾ ਸੀ, ਜਿਹਦਾ ਨਾਮ ਕੁਲਦਾ ਸੀ। ਇਸ ਨੇ ਭਾਈ ਮਰਦਾਨੇ ਨੂੰ ਪਕੜ ਲਿਆ, ਪਕੜ ਕੇ ਆਪਣੀ ਥਾਂ ਵਿਚ ਲੈ ਆਉਂਦਾ, ਲਿਆ ਕੇ ਥਾਂ ਦੇ ਵਿਚ ਕੜਾ ਹੈ ਤੇਲ ਦਾ ਪਕਾ ਲਿਆ, ਉਹਦੇ ਚ ਭਾਈ ਮਰਦਾਨੇ ਨੂੰ ਸਿੱਟਣ ਲੱਗਾ। ਇੱਧਰ ਗੁਰੂ ਮਹਾਰਾਜ ਸਾਹਿਬ 11 ਕੋ ਤੇ ਬੈਠੇ ਹੱਸ ਪਏ। ਬਾਲਾ ਕਹਿੰਦਾ, ਮਹਾਰਾਜ ਆਪ ਕਿਉਂ ਹੱਸੇ ਹੋ? ਸੱਚੇ ਪਾਤਸ਼ਾਹ ਕਹਿੰਦੇ, ਮਰਦਾਨਾ ਆਪਦੇ ਪਿੰਡ ਨੂੰ ਚੱਲਿਆ ਸੀ, ਭਾਈ ਰਾਕਸ਼ ਨੂੰ ਪਕੜ ਲਿਆ। ਭਾਈ ਬਾਲੇ ਨੇ ਕਿਹਾ, ਸੱਚੇ ਪਾਤਸ਼ਾਹ ਕਿੰਨੀ ਦੂਰ ਹੈ ਇੱਥੋਂ? ਮਹਾਰਾਜ ਕਹਿੰਦੇ, 11 ਕੋ ਹੈ। ਤੇ ਮਹਾਰਾਜ ਆਪਣੇ ਜਾਂਦਿਆਂ ਤੋਂ ਖਾ ਜਾਵੇਗਾ? ਮਹਾਰਾਜ ਕਹਿੰਦੇ, ਨਹੀਂ, ਕਰਤਾਰ ਭਲਾ ਕਰੇਗਾ। ਚੱਲ ਪਏ ਮਹਾਰਾਜ ਉਸ ਵਕਤ ਇੱਕ ਸ਼ਿੰਦੇ ਵਿੱਚ ਉਸ ਜਗ੍ਹਾ ਚ ਆ ਗਏ, ਆ ਕੇ ਮਰਦਾਨੇ ਨੂੰ ਦਿਖਾਈ ਦੇਣ ਲੱਗੇ। ਮਹਾਰਾਜ ਕਹਿਣ ਲੱਗੇ, ਮਰਦਾਨਿਆ ਆਪਣੇ ਘਰ ਕਿਉਂ ਨੀ ਜਾਂਦਾ, ਇੱਥੇ ਕਿਉਂ ਬੈਠਾ? ਮਰਦਾਨਾ ਡਰਿਆ ਵੀ ਬਹੁਤ ਤੇ ਭਰੋਸਾ ਹੋ ਗਿਆ, ਗੁਰੂ ਸਾਹਿਬ ਬਚਾ ਲੈਣਗੇ ਉਸ ਵਕਤ। ਉਸ ਵਕਤ ਸਾਹਿਬ ਸਿੰਘ ਜੀ ਕਰਾਹਾ ਜਦੋਂ ਉੱਗਣ ਲੱਗ ਗਿਆ ਤੇਲ ਨਾਲ, ਚੱਗ ਮਰ ਗਈ ਜਦੋਂ ਤੇਲ ਦੀ, ਉਸ ਕੌਡੇ ਨੂੰ ਚੱਕ ਕੇ ਭਾਈ ਮਰਦਾਨੇ ਨੂੰ ਕੜਾਹੇ ਚ ਸਿੱਟਣਾ ਚਾਹਿਆ। ਜਿਸ ਵਕਤ ਕੜਾਹੇ ਵਿਚ ਸਿੱਟਣ ਲੱਗਾ, ਉਸ ਵਕਤ ਸਾਹਿਬ ਸਿੰਘ ਜੀ ਭਾਈ ਮਰਦਾਨੇ ਦੇ ਮੂੰਹੋਂ ਸਤਨਾਮ ਵਾਹਿਗੁਰੂ ਦਾ ਸਿਮਰਨ ਮੁੱਖੋਂ ਨਿਕਲਿਆ। ਉਹ ਸਿਮਰਨ ਨਿਕਲਣ ਨਾਲ ਭਾਈ ਮਰਦਾਨੇ ਦਾ ਸਰੀਰ ਕੜਾਹੇ ਨਾਲ ਜਦ ਪਰਸਿਆ, ਮਹਾਰਾਜ ਬਾਣੀ ਚ ਲਿਖਿਆ, ਗੁਰੂ ਅਰਜਨ ਸਾਹਿਬ ਨੇ ਆਗਮ ਜਾਣ ਰਹੇ ਹੋ, ਤਦ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦੀ। ਗੁਰਾਂ ਨੇ ਇਹ ਠੰਡਾ ਨਾਮ ਦਿੱਤਾ ਭਾਈ ਮਰਦਾਨੇ ਨੂੰ, ਉਹ ਤਗਦਾ ਕੜਾਹਾ ਜਿਹੜਾ ਸੀ ਉਬਲਦਾ ਤੇਲ ਦਾ, ਉਹ ਬੁਝ ਗਿਆ, ਠੰਡਾ ਹੋ ਗਿਆ। ਸੀਤਲ ਨਾਮ ਕਰਕੇ ਗੁਰੂ ਮਹਾਰਾਜ ਸਾਹਿਬ ਨੂੰ ਉਸਦੇ ਦਿਖਾਈ ਦਿੱਤੀ ਕੌਡੇ ਰਾਸ ਨੂੰ। ਕਹਿਣ ਲੱਗੇ, ਕੌਡਿਆ ਤੇਰਾ ਤਾਂ ਬਈ ਇਹ ਪੱਖਣੇ ਨੂੰ ਕਿਉਂ ਛੱਡਿਆ ਖਾਇਆ? ਕਹਿਣ ਲੱਗਾ, ਤੁਸੀਂ ਕੌਣ ਹੋ ਜੀ ਮੇਰਾ ਕੜਾਹਾ ਠੰਡਾ ਕਰ ਦਿੱਤਾ ਨਿਗਾਹ ਨਾਲ? ਉਸ ਮਹਾਰਾਜ ਦੇ ਅੱਗੇ ਇੱਕ ਆਤਮ ਸ਼ਨਾਸ ਕੀਤਾ ਸੀ, ਇੱਕ ਗੁਰੂ ਨੇ ਉਸ ਨੂੰ ਦਿੱਤਾ ਸੀ। ਕਹਿਣ ਲੱਗੇ, ਤੂੰ ਰਾਕਸ਼ ਤਾਂ ਹੁਣ ਬਣ ਗਿਆ, ਆਹ ਆਤਮ ਸ਼ਨਾਸ ਕੀਤਾ ਜਿਨ੍ਹਾਂ ਦੇ ਵਿੱਚ ਇਹ ਜਿਹੜਾ ਜਿਹੜਾ ਮਾਨਸ ਦਾ ਦਿਸੇ ਉਹਨੂੰ ਸਮਝੀ ਮੇਰਾ ਉਧਾਰ ਕਰਨ ਵਾਲੇ ਗੁਰੂ ਨਿਰੰਕਾਰ ਹੈ। ਉਹ ਸੀਸਾ ਕੋਲੇ ਰੱਖਦਾ ਸੀ, ਬੇਅੰਤ ਜਾਨਵਰਾਂ ਦੇ ਤਾਈ ਆਦਮੀਆਂ ਨੂੰ ਖਾਧਾ ਹੈ। ਉਹਨੇ ਜਿਹੜੇ ਕਿਹੜੀਆਂ ਜੀਨਾਂ ਚੋਂ ਕੋਈ ਖਾਉਂਦੇ ਸੀ ਉਹ ਪਿਛਲੀਆਂ ਜੀਨਾਂ ਦੇ ਚਿਹਰੇ ਦੇਖਦੇ ਸੀ, ਇਸ ਕਰਕੇ ਭੱਖਣ ਕਰ ਲੈਂਦਾ ਸੀ। ਭਾਈ ਮਰਦਾਨੇ ਦੇ ਵਗਤ ਭੁੱਖੇ ਨੂੰ ਚੇਤੇ ਵੀ ਨੀ ਰੱਖਿਆ ਵੀ ਉਹਨੂੰ ਮੈਂ ਵੇਖ ਲਵਾਂ ਸ਼ੀਸ਼ੇ ਨਾਲ। ਮੈਂ ਉਹਦਾ ਉਧਾਰ ਹੋਣਾ ਸੀ, ਗੁਰੂ ਸਾਹਿਬ ਨੂੰ ਉਧਾਰ ਕਰਨਾ ਸੀ। ਜਦੋਂ ਸ਼ੀਸ਼ਾ ਸਰਗੁਣਾ ਦੇ ਸਾਹਮਣੇ ਆ ਕੇ ਰੱਖਿਆ, ਮੈਂ ਉਹਦਾ ਸੰਦੇ ਚਿਹਰੇ ਆਇਆ, ਬਾਹਰੇ ਵਾਲਾ ਸਿੰਦੂ ਸਰੀਰ ਦਿਸਦਾ, ਚਮਕੀਲਾ ਰਸ਼ਨਾਈ ਪੈਂਦੀ ਹੈ ਮਹਾਰਾਜ ਦੇ ਚਿਹਰੇ ਤੋਂ, ਕੁਦਰਤੀ ਨਜ਼ਾਰੇ ਪੈ ਰਹੇ ਹੈ ਹਰਵੀਰ ਦੇ ਚਿਹਰੇ ਤੋਂ, ਕਿਰਨਾਂ ਦੇ ਨਾਲ ਮਨ ਠੰਡਾ ਹੁੰਦਾ ਜਾਂਦਾ, ਕੌਡੇ ਦਾ ਜਿਹੜਾ ਤਾਂਸ ਪੁਣਾ ਜੀਵ ਘਾਤ ਪੁਣਾ ਉਹ ਹਟਦਾ ਜਾਂਦਾ। ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਨੂੰ ਬਖਸ਼ ਲਓ। ਹਰਵੀਰ ਨੇ ਉਸ ਵੇਲੇ ਮਹਾਰਾਜ ਕਹਿੰਦਾ, ਜੇ ਮੈਨੂੰ ਤੁਹਾਡਾ ਡਰ ਨਾ ਹੁੰਦਾ ਮੈਂ ਤੁਹਾਨੂੰ ਵੀ ਖਾ ਜਾਣਾ ਸੀ। ਸੁਣ ਕੇ ਗੁਰੂ ਸਾਹਿਬ ਕਹਿਣ ਲੱਗੇ, ਭਾਈ ਕਹਿੰਦਿਆ ਰੱਬ ਦਾ ਡਰ ਧਾਰਨਾ ਬੜਾ ਮੁਸ਼ਕਿਲ ਹੈ। ਤੂੰ ਕਹਿੰਦਾ ਡਰ ਧਾਰਿਆ, ਡਰ ਤਾਂ ਨੀ ਧਾਰਿਆ ਜਾਂਦਾ ਕਿਸੇ ਦੇ ਪਾਸੋਂ, ਡਰ ਧਾਰਨਾ ਬਹੁਤ ਮੁਸ਼ਕਿਲ ਹੈ। ਇਹ ਦੋ ਸ਼ਬਦ ਕਹਿੰਦੇ ਦੇ ਪ੍ਰਸਾਦ ਉੱਥੇ ਮਹਾਰਾਜ ਜੀ ਨੇ ਉਚਾਰਨ ਕੀਤੇ ਹਨ। ਰਾਜ ਗੌੜੀ ਗਿਆਰੇ ਦੀ ਜਾਤੀ ਹੈ, ਗੌੜੀ ਦੀ 13 ਪ੍ਰਕਾਰ ਦੀ ਗੌੜੀ ਹੈ, ਚੇਤੀ ਮਾਲਾ ਮਾਲਵਾ ਇਸ ਦਾ ਬਰਾਬਰ ਇਸ ਤਰ੍ਹਾਂ ਗੌੜੀਆਂ ਦੇ ਨਾਂ ਹੋਣਗੇ। ਨੌ ਪ੍ਰਕਾਰ ਦੀ ਮਸ਼ਹੂਰ ਹੈ, ਨੌ ਕਰਕੇ ਗੌੜੀ ਕੀ ਸੋਰਥ ਕੀ, ਇਹ 13 ਗੌੜੀ ਕਬੀਰ ਦੀ ਬਾਣੀ ਜਾ ਕੇ ਲਿਖੀ ਹੈ। ਗੌੜੀ 13ਵੀਂ ਜਿੱਥੇ ਫਰਮਾਨ ਤੇਰਾ ਸਰੂਪ ਪਰ ਫਿਰਨੇ ਕਰਦੀ ਯਾਰ 13 ਅੰਗੂਠੇ ਨਾਲ ਲਾਇਆ ਹੋਇਆ। ਇਸ ਪ੍ਰਕਾਰ ਮਹਾਰਾਜ ਨੇ ਗੌੜੀਆਂ ਦੀਆਂ ਜਾਤਾਂ ਹੋਣਗੀਆਂ। ਹੁਣ ਇਸ ਗਿਆਰੇ ਦੀ ਗੌੜੀ ਦੇ ਅੰਦਰ ਜਾਤੀ ਦੇ ਅੰਦਰ ਕਹਿੰਦੇ ਪਾਤਸ਼ਾਹ ਜੀ ਸ਼ਬਦ ਉਚਾਰਨ ਕਰਦੇ ਹਨ, ਇਹ ਗੌੜੀ ਰਾਜਨੀ ਸਾਹਿਬ ਸਿੰਘ ਜੀ ਸ੍ਰੀ ਰਾਜ ਦੀ ਰਾਜਨੀ ਹੈ। ਜੇ ਬੈਰਾਰੀ ਕਰਨਾਤੀ ਕਰੀ ਗਬਰੀ ਦਾਵਾ ਆਸਾ ਬਣੀ, ਇਹ ਵਰਾੜੀ ਤੇ ਕਰਨਾਤੀ ਤੇ ਤੀਜੀ ਗੌੜੀ ਤੇ ਚੌਥੀ ਜਿਹੜੀ ਹੈ ਕਰਨਾਤੀ, ਪਹਿਲੀ ਹੈ ਵਰਾੜੀ, ਦੂਜੀ ਕਰਨਾਤੀ ਤੇ ਤੀਜੀ ਗੌੜੀ ਹੈ ਗੌੜੀ ਹੈ ਤੇ ਚੌਥੀ ਆਸਾ ਬਣੀ ਕਈ ਪਾਸੇ ਸਿੰਧ ਦੀ ਲਾਤੀ। ਸ੍ਰੀ ਰਾਗ ਤੋਂ ਪੰਚੇ ਥਾਪੀ ਉਹ ਪੰਜ ਰਾਗ ਦੀਆਂ ਸ੍ਰੀ ਰਾਗ ਦੀਆਂ ਰਾਗ ਮਾਲਾ ਜੀ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀਆਂ। ਇਸ ਕਰਕੇ ਗੌੜੀ ਰਾਗਣੀ ਜਿਹੜੀ ਹੈ ਇਹ ਸ੍ਰੀ ਰਾਗ ਦੀ ਰਾਗਣੀ ਹੈ, ਇਸ ਦਾ ਉਚਾਰਨ ਕਰਦੇ ਮਹਾਰਾਜ ਸਾਹਿਬ ਗਿਆਰੇ ਦੀ ਜਾਤੀ ਹੈ। ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਜੀ ਚੌਂਕ ਦੇ ਚੌਂਕੋ ਪੌੜੀਆਂ ਵਾਲੇ ਸ਼ਬਦ ਹੋਣਗੇ, ਗੁੱਪ ਦੇ ਦੋ ਪੌੜੀਆਂ ਵਾਲੇ ਵੀ ਸ਼ਬਦ ਹੋਣਗੇ ਆਪਦੇ ਗੁਪ ਦੇ ਉਹਦੇ ਵਿੱਚ ਹੀ ਆ ਜਾਣੀ। ਇਸ ਪ੍ਰਕਾਰ ਇਹ ਬਾਣੀ ਰੱਬ ਕਰਦੇ ਹਨ ਆਪ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਤਮੀ ਗੁਰਪ੍ਰਸਾਦ। ਜਦੋਂ ਕੋਡੇ ਦਾ ਉਧਾਰ ਕਰਦਾ ਭਾਈ ਮਰਦਾਨਾ ਕਹਿੰਦਾ ਜੀ ਇਹ ਸ਼ੀਸ਼ਾ ਲੈ ਚੱਲੀਏ। ਮਹਾਰਾਜ ਕਹਿੰਦੇ ਮਰਦਾਨੇ ਗਿਆਨ ਰੂਪੀ ਸ਼ੀਸ਼ਾ ਜਿਨ੍ਹਾਂ ਦੇ ਪਾਸ ਹੈ ਇਹਨਾਂ ਸ਼ੀਸ਼ਿਆਂ ਦੀ ਕੀ ਲੋੜ ਹੈ, ਆਪਣੇ ਆਤਮਾ ਰੂਪੀ ਮੁੱਖ ਨੂੰ ਵੇਖ ਕੇ ਸਾਰੇ ਗ੍ਰਾਹਕ ਨੂੰ ਮੇਟ ਕਰਕੇ ਉਹ ਸਦਾ ਸਦਾ ਸਵੈਮ ਭਉ ਪ੍ਰਕਾਸ਼ ਰੂਪ ਦੇ ਆਨੰਦ ਨੂੰ ਮਾਣਦੇ ਹੈ। ਸੁਣ ਕੇ ਭਾਈ ਮਰਦਾਨੇ ਦੇ ਅੰਦਰ ਲਾਲ ਤੁਸੀਂ ਕਿ ਮਹਾਰਾਜ ਪਿਛਲੇ ਜਨਮਾਂ ਦਾ ਪਤਾ ਲੱਗ ਜਾਂਦਾ, ਇਹ ਸ਼ੀਸ਼ਾ ਲੈ ਕੇ ਲਈਏ। ਹਜ਼ੂਰ ਨੇ ਮਮਤਾ ਮਰਦਾਨੇ ਦੀ ਸ਼ਿਦਾਤ ਕੀਤੀ ਉਸ ਵਕਤ ਉਚਾਰਨ ਕਰਦੇ ਹਨ ਬਾਣੀ ਕੌਡੇ ਦੇ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਤਮੀ ਗੁਰਪ੍ਰਸਾਦ। ਇਹਨਾਂ ਨਾਲੇ ਮਹਾਂਮੰਤਰ ਉਚਾਰਨ ਕਰੀਏ। ਮਹਾਂਮੰਤਰ ਨਾਨਕ ਕਥਾ ਹਰ ਕੇ ਗੁਣ ਗਾਈ, ਜੋ ਅਕਾਲ ਪੁਰਖ ਦੇ ਪਾਸੋਂ ਦੇਈ ਦੁਆਰਾ ਸਰਗੁਣ ਸਚਖੰਡ ਤੋਂ ਪ੍ਰਾਪਤ ਕੀਤਾ ਹੈ। ਰਾਗ ਦੇ ਅਰੰਭ ਵਾਲੇ ਮੰਗਲ 36 ਅੱਖਰਾਂ ਉਚਾਰੀਏ। ਇੱਕ ਅਦਵੈਤ ਰੂਪ ਪਰਮੇਸ਼ੁਰ ਹੈ, ਜਾਤੀ ਵਿਜਾਤੀ ਸੁਗਤ ਭੇਦ ਰਹਿਤ ਜੋ ਹੋਵੇ ਸੋ ਇੱਕ ਹੁੰਦਾ ਹੈ, ਜਾਂ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਜੋ ਹੋਵੇ ਇੱਕ ਹੈ। ਅਤੇ ਓਅੰਕਾਰ ਉਚਾਰਨੀ ਮੈਂ ਤੁਸੀਂ ਰੱਖਿਆ ਕਰਨ ਵਾਲਾ ਵਿਆਹ ਕਰਨੀ ਅਵ ਭਾਂਤੀ ਤੋਂ ਹੋਇਆ ਇਸ ਨੂੰ ਮੰਨਦੇ ਹੈ। ਜਿਹੜਾ ਉਚਾਰਨੀ ਮੈਂ ਤੁਸੀਂ ਰੱਖਿਆ ਕਰੇ ਉਹ ਓਅੰਕਾਰ ਕਹੀਦਾ ਹੈ। ਵੈਸ ਨੂੰ ਮਤ ਵਾਲੇ ਓਅੰਕਾਰ ਜਿਹੜਾ ਅੰਗੀਕਾਰ ਕਰੇ ਉਹਨੂੰ ਓਂਕਾਰ ਕਹਿੰਦੇ ਹਨਗੇ। ਅਤੇ ਕਾਰ ਵਾਲੇ ਆਕਾਰ ਮਕਾਰ ਉਪਕਾਰ ਗੁਣਾਰੀ ਬਿੰਦ ਪਹਿਚਾਣ ਚਾਰੋ ਪਾਸੋਂ ਲੈ ਗਏ ਓਂਕਾਰ ਪਛਾਣ। ਕਾਰ ਵਾਲੇ ਜਿਹੜੇ ਆ ਆਕਾਰ ਤੇ ਉਕਾਰ ਤੇ ਮਕਾਰ ਚਾਰ ਬਿੰਦੂ ਦਾ ਚੇਤਨ ਦਾ ਭਾਗ। ਆਕਾਰ ਜਿਹੜੀ ਹੈ ਹਿਰਨਗਰਭ ਦੀ ਵਾਚਕ ਹੈ, ਉਕਾਰ ਜਿਹੜੀ ਬਰਾੜ ਦੀ ਵਾਚਕ ਹੈ, ਮਕਾਰ ਜਿਹੜੀ ਹੈ ਇਹ ਅਧਿਆਤਮ ਦੀ ਵਾਚਕ ਹੈ। ਇਸ ਪ੍ਰਕਾਰ ਤਿੰਨੇ ਜਿਹੜੇ ਮਾਇਆ ਸਫਲ ਹੋ ਕੇ ਓਂਕਾਰ ਸ਼ਬਦ ਉਚਾਰਨ ਕੀਤਾ। ਅਰਜ ਬਿੰਦੂ ਦਾ ਜਿਹੜਾ ਭਾਗ ਹੈ ਉਹ ਚੇਤਨ ਦਾ ਸਭ ਦਾ ਵਾਚਕ ਹੈ। ਇਸ ਪ੍ਰਕਾਰ ਇਹ ਚਾਰ ਆਕਾਰ ਮਕਾਰ ਉਕਾਰ ਤੇ ਅਰਜ ਬਿੰਦ ਮਿਲ ਕਰਕੇ ਓਂਕਾਰ ਬਣਦਾ ਹੈ। ਇਸ ਪ੍ਰਕਾਰ ਕਾਵ ਦੇ ਤਰੀਕੇ ਦੇ ਨਾਲ ਹੈ ਅਤੇ ਵਿਆਕਰਨ ਦੇ ਤਰੀਕੇ ਨਾਲ ਅਬ ਧੰਤੂ ਦੇ ਇਸ ਨੂੰ ਬਣਦੇ ਹੈ। ਅਬ ਧੰਤੂ ਹੈ ਉਹ ਰੱਖਿਆ ਉਚਾਰਨੇ ਮਾਧੁਰ ਰੱਖਿਆ ਕਰੇ ਉਸ ਨੂੰ ਅਬ ਧੰਤੂ ਕਰਕੇ ਮੰਨਦੇ ਹਨ। ਫਿਰ ਉਹ ਵਿਚਾਰ ਵੈਸ਼ਨੂੰ ਮਤ ਵਾਲੇ ਓਂਕਾਰ ਅੰਗੀਕਾਰ ਕਰਨ ਵਾਲੇ ਓਂਕਾਰ ਕਹਿੰਦੇ ਹੈ ਅਤੇ ਯੋਗੀ ਜਿਹੜੇ ਕਹਿੰਦੇ ਓਂਕਾਰ ਜਿਹੜਾ ਪ੍ਰਾਣੇ ਨੂੰ ਊਰਜ ਨੂੰ ਲਿਜਾਵੇ ਸ਼ਵਾਸਨ ਦਸਵੇਂ ਦੁਆਰ ਨੂੰ ਉਹਨੂੰ ਓਂਕਾਰ ਕਹਿੰਦੇ ਹੈ। ਅਤੇ ਜਿਹੜੇ ਉਪਾਸਕ ਲੋਕ ਹੈ ਓਂਕਾਰ ਮੰਗਲ ਰੂਪ ਨੂੰ ਕਸਮ ਕਰਦੇ ਹੈ। ਇਸੇ ਪ੍ਰਕਾਰ ਓਂਕਾਰ ਸ਼ਬਦ ਗੁਰੂ ਸਾਹਿਬ ਦੇ ਸੰਕੇਤ ਵਿੱਚ ਜਿਹੜਾ ਸਾਰਿਆਂ ਦੇ ਤਾਈਂ ਰੋਸ਼ਨੀ ਕਰਨ ਵਾਲਾ ਪ੍ਰਕਾਸ਼ ਕਰਨ ਵਾਲਾ ਉਹਦਾ ਨਾਂ ਓਂਕਾਰ ਹੈ। ਗੁਰੂ ਸੰਕੇਤ ਦੇ ਅੰਦਰ ਜਿਹਦਾ ਨਾਂ ਆਦਿ ਓਂਕਾਰ ਉਤਪੱਤੀ ਕੀਆ ਜਿਨ ਸਭ ਰਾਤੀ ਤੁਕਾਂ ਵਿੱਚ ਸੱਚੇ ਪਾਤਸ਼ਾਹ ਜੀ ਨੇ ਜਾਰਨ ਕੀਤਾ। ਦਸਮ ਪਾਤਸ਼ਾਹ ਕਿਹਾ ਤੁਸੀਂ ਓਂਕਾਰ ਤੁਸੀਂ ਕਹਾ ਤਾਂ ਤੋ ਤੂਰ ਜਗਤ ਹੋ ਰਹਾ ਤੇ ਇਸ ਪ੍ਰਕਾਰ ਆਦਿ ਕਾਲ ਸਭ ਜਗ ਕੋ ਤਾਪਾ ਤਾਂ ਤੋ ਤਹੇ ਤੋ ਜੂ ਖਿਆਤਾ ਤੁਸੀਂ ਓਂਕਾਰ ਤੁਸੀਂ ਕਹਾ ਤਾਂ ਤੋ ਤੂਰ ਜਗਤ ਹੋ ਰਹਾ। ਇਹ ਓਂਕਾਰ ਸ਼ਬਦ ਹੈ ਜਿਹੜੇ ਓਮ ਸ਼ਬਦ ਕਰਦੇ ਉਹ ਗੁਰਮਤ ਤੋਂ ਵਿਰੁੱਧ ਲੋਕ ਹਨਗੇ। ਓਂਕਾਰ ਸ਼ਬਦ ਉਚਾਰਨਾ ਗੁਰਮਤ ਦਾ ਤਰੀਕਾ ਹੈ ਅਤੇ ਅੱਖਰਾਂ ਨੂੰ ਜਿੱਥੇ ਊੜਾ ਤੇ ਊੜੇ ਨੂੰ ਹੋਣਾ ਖੁੱਲੇ ਨੂੰ ਆਇਆ ਊੜਾ ਤੇ ਅਗੜੇ ਨੂੰ ਕੀਤੀ ਉੱਥੇ ਓਮ ਤਾਂ ਕਹਿਣ ਹੈ ਜਿਵੇਂ ਓਮ ਗੁਰਮੁਖੀ ਓਕਾਰ ਹੈ। ਓਮ ਇਸ ਪ੍ਰਕਾਰ ਹੈ ਓਮ ਸ਼ਬਦ ਜਿਹੜਾ ਹੈ ਲਿਖਤ ਜਿੱਥੇ ਹੈ ਜਿੱਥੇ ਲਖਮੀ ਵਾਲਾ ਉੱਤੇ ਊੜਾ ਹੈ ਉਹ ਓਮ ਨਹੀਂ ਕਹਿਣਾ। ਇਹ ਗੁਰੂ ਸਾਹਿਬ ਦਾ ਸੰਕੇਤ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਲਿਖਾਰੀ ਸ੍ਰੀ ਗੁਰੂ ਸਾਹਿਬ ਦੇ ਉਹ ਕਹਿੰਦੇ ਏਕਾਰ ਓਂਕਾਰ ਲਿਖ ਊੜਾ ਓਂਕਾਰ ਦਿਖਾਇਆ। ਇਹ ਓਂਕਾਰ ਸ਼ਬਦ ਹੈ ਉਸਨੇ ਲਖੀਰ ਵਾਲੇ ਊੜੇ ਦਾ ਨਾਂ ਜਿਹੜੇ ਨਹੀਂ ਕਹਿੰਦੇ ਉਹ ਕਹਿ ਦਿੰਦੇ ਹੈ ਉਹ ਉਸਨੀ ਲਖੀਰ ਨੀ ਪੜ੍ਹਦੇ ਕਾਰਨ ਉਹ ਲਖੀਰ ਦਾ ਦੇ ਕੇ ਚੌਂਕਾ ਕੱਢੀ ਕਾਰ ਜਿਵੇਂ ਲਖੀਰ ਦਾ ਵਾਚਕ ਹੈ। ਇਸ ਕਰਕੇ ਓਂਕਾਰ ਸ਼ਬਦ ਉਚਾਰਨ ਕਰਨਾ ਹੈ। ਮਹਾਰਾਜ ਨੇ ਕਿਹਾ ਓਂਕਾਰ ਆਦ ਕਸਮੀ ਅਨਾਦ ਦਸਮ ਪਾਤਸ਼ਾਹ ਜਾਪ ਕੇ ਜਿਹੜਾ ਓਂਕਾਰ ਹੈ ਆਦ ਕਸਮੀ ਹੈ ਵਾਹਿਗੁਰੂ ਜੀ ਇਹ ਆਪ ਅਨਾਦੀ ਹੈ। ਇਸ ਪ੍ਰਕਾਰ ਓਮ ਆਦੂ ਦਾ ਓਮ ਦਾ ਆਦੀ ਰੂਪ ਓਂਕਾਰ ਹੈ। ਓਂਕਾਰ ਬ੍ਰਹਮਾ ਉਤਪਤ ਓਂਕਾਰ ਕੀਆ ਜਿੰਚਿਤ ਓਂਕਾਰ ਫੈਲ ਯੁਗ ਕਹੇ ਓਂਕਾਰ ਵੇਦ ਨਿਰਮਏ। ਇਸ ਪ੍ਰਕਾਰ ਓਂਕਾਰ ਸ਼ਬਦ ਉਚਾਰਨ ਦਾ ਗੁਰਮ ਸੰਕੇਤ ਦੇ ਅੰਦਰ ਹੈ। ਜਿਵੇਂ ਹੋਰ ਮੈਂ ਅੱਖਰਾਂ ਦੀ ਬਣਾਇਤ ਹੈ ਸੱਸਾ ਹੈ ਤੱਤਾ ਹੈ ਕਿਵੇਂ ਇਸ ਕੂੜੇ ਦੀ ਉੱਤੇ ਲਖੀਰ ਵਾਲੇ ਦਾ ਓਂਕਾਰ ਉਚਾਰਨ ਦਾ ਗੁਰੂ ਸਾਹਿਬ ਜੀ ਨਿਯਮ ਬਣਾਇਆ ਹੈ। ਕੱਲਾ ਓਮ ਨੀ ਕਹਿਣਾ ਨਿਰਮਲੇ ਓਮ ਕਹਿੰਦੇ ਹੈ ਉਦਾਸੀ ਓਮ ਸਤਨਾਮ ਕਹਿੰਦੇ ਏਕਾ ਕਹਿੰਦੇ ਨੀ ਇੱਕ ਓਂਕਾਰ ਨਿਰਮਲੇ ਇੱਕ ਇੱਕ ਤਾਂ ਕਹਿ ਦਿੰਦੇ ਹੈ ਤੇ ਮਗਰੋਂ ਓਮ ਕਹਿ ਦਿੰਦੇ ਦੇਵ ਦੇ ਮਗਰ ਲੱਗੇ ਹੋਏ। ਦੇਵ ਵਿੱਚ ਵੀ ਵਿਆਸ ਜੀ ਲਿਖਿਆ ਓਂਕਾਰ ਬਿੰਦੂ ਸੰਯੁਕਤ ਓਂਕਾਰ ਜਿਹੜਾ ਸ਼ਬਦ ਹੈ ਗੀਤਾ ਜੀ ਲਿਖਿਆ ਕਿ ਬਿੰਦੂ ਦੇ ਸੰਯੁਕਤ ਜਿਹੜਾ ਹੈ ਇਸ ਪ੍ਰਕਾਰ ਕਾਰ ਮਕਾਰ ਉਕਾਰ ਨੂੰ ਹਰ ਬਿੰਦ ਪਹਿਚਾਣ ਪੜ ਕੇ ਗੁਲਾਬ ਸਿੰਘ ਜੀ ਨੇ ਵੀ ਇਸ ਨੂੰ ਓਂਕਾਰ ਮੰਨਿਆ। ਰਾਮ ਜੀ ਕਾਕਾਰ ਮਕਾਰ ਉਕਾਰ ਨੂੰ ਹਰ ਬਿੰਦ ਪਹਿਚਾਣ ਚਾਰੋ ਕੋ ਸਮੁਦਾਇ ਓਂਕਾਰ ਪਛਾਣ। ਅਤੇ ਭਾਈ ਸੰਤੋਖ ਸਿੰਘ ਜੀ ਨੇ ਵੀ ਇਹ ਲਿਖਿਆ ਕਿ ਏਕ ਓਂਕਾਰ ਹੈ ਸਤਿਗੁਰੂ ਕਹਿ ਪ੍ਰਸਾਦ ਸੱਚ ਹੋਣ ਇੱਕ ਓਂਕਾਰ ਹੀ ਸ਼ਬਦ ਮੰਨਿਆ ਇਸ ਦੇ ਚਾਹੇ। ਇਸੇ ਪ੍ਰਕਾਰ ਗੁਰੂ ਕਲਗੀ ਧਰ ਜੀ ਕਹਿੰਦੇ ਕਰਨੋ ਆਦ ਉਹ ਏਕ ਓਂਕਾਰ ਹੈ ਇੱਕ ਓਂਕਾਰ ਕਰਕੇ। ਸਤਿਗੁਰੂ ਨਾਨਕ ਦੇਵ ਜੀ ਆਪ ਕਹਿੰਦੇ ਹੈ ਏਕ ਏਕ ਓਂਕਾਰ ਨਿਰਾਲਾ ਇਹ ਗੁਰੂ ਸਾਹਿਬ ਨੇ ਆਪ ਦਿਸ ਕੇ ਦੱਸੇ ਹੈ ਭੇਦ ਜਿਹੜੇ ਨਾ ਪੜਨਗੇ ਉਹ ਗੁਰੂ ਕੇ ਦੇਣਦਾਰ ਹੋਣਗੇ। ਇਸ ਕਰਕੇ ਜਿਵੇਂ ਗੁਰੂ ਸਾਹਿਬ ਨੇ ਬਣਾਇਆ ਨਿਗਮ ਉਹਨੂੰ ਉਸੇ ਤਰ੍ਹਾਂ ਪੜ੍ਹਨਾ ਯੋਗ ਹੈ। ਜਿਹੜੇ ਉਲਟ ਕਰਦੇ ਹੈ ਉਹ ਹੋਰਨਾਂ ਪੁਸਤਕਾਂ ਦੇ ਮਤਾਂ ਅਨੁਸਾਰ ਭਰਮ ਚ ਪਏ ਹੋਏ ਹੈ। ਸਤਨਾਮ ਅਤੇ ਓਂਕਾਰ ਜੋ ਸਾਰਿਆਂ ਦਾ ਪ੍ਰਕਾਸ਼ਿਤ ਹੈ सतरू काल वाल रूप है, नाम रूप प्रपंच का करता है,
करता पुरख
सारे जगत में करने वाला है, सारे नाम पुरख पूर्ण है,
मेरे
भाव रहत है, आप होर सारे पैदन पैदे सूरज पैदे चंद,
निर्वैर
निर्वैर सारे आत्मा होने करो किसी नैर नहीं है,
अकाल मूर्त
काल तो रहत मूर्त हस्ती है, स्वरूप है काल भी कोई हस्ती नहीं आती है, सदा अकाल स्वरूप है, साड़ी उस तरीकी है,
अजूनी सहपी
जन्म है, माता के गर्भ खानी नहीं आया, सहपुन सुखे प्रकाश स्वरूप है, अजय गुरु चेतन स्वरूप है, प्रसाद नंद रूप है, गुरु ब्रह्मा गुरु विष्णु गुरु देव महेश्वर गुरु साक्षात पार्वन कहो श्री गुरु वेनु है, ब्रह्मा का भी गुरु है, विष्णु का भी गुरु है, शिव जी का भी गुरु है, उस गुरु सख्यात अकाल पुरख साधी नमस्कार है, वो गुरु प्रसाद कृपा दृष्टि करने वाला है, उसकी कृपा दृष्टि प्राप्ति होती है, ये आज महामंत्र कह के अगे बाणी आरंभ करते हैं,
पाओ मुच भारा वड्डा तूल,
ये कौडे राशि तू कहना मैं थोड़े पै करके मारा तहनू नहीं मारिया, महाराज साहब कहते जरा परमेश्वर का भय धारना भाई बहुत मुच मुच बहुत भारा है धारना, रब का भय हरेक से धारिया नहीं जा सकता, जिन्होंने परमेश्वर का भय है वह कदे उगुण नहीं कर सकते, कदे गुनाह नहीं कर सकते, वो सारे धन परमेश्वर हाजिर नाजिर जान गए है, इस करके लोग कहने कही जाते असी भय गुरु हैं, पर परमेश्वर का भय धारना मुच बहुत भारा है,
वड्डा
तोल विचार भी बहुत वड्डा है, गुणिया नहीं जा सकता इना भय है,
मन मत हौली बोले
का मन हल्का है कुछ है, तो मत जिन्हें भी हौली है कुछ है, गंभीरता है नहीं उसके है, तो इस प्रकार के बोलों न बोलते भय धारना की औख है, असि भय धार लेने
फिर घर चलिए सही है भार,
सतगुरां दे हुक्म नूं सुणगे ते घर चो चलिए, तो तां तुसीं प्रमे परमेश्वर दे भय नूं धार नूं सहार के चलीदा है,
नगरी कर्म गुर विचार,
नगरी परमेश्वर कृपा दृष्टि करे तां निष्काम कर्मां वाला ही पुरख हुंदा है, निष्काम कर्मों करने वाले किसे गुरु साहब की कृपा होंगी है, गुरां की कृपा करके फिर विचार प्राप्त होंगी, इसे कहीं आत्मा की विचार
पैदल को ना लंघ
सुपारेड़ा जीव चढ़ाऊ, परमेश्वर का भय धारो तो बिना कोई संसार तो पार नहीं हो सकता, विषयों तो नहीं बच सकता, पापों तो नहीं बच सकता, अगुणा की कंध नू नहीं खोल सकता, हर वक्त भय जो करके काम क्रोध हमेशा अधीन रहा है, परमेश्वर का भय धारे बिना कोई भी संसार को पार नहीं लंघ सकता,
भय भाव राख्या भाई सवार,
अंदर मन च भय है अते बाणी च भाव है अते राख्या भाई सवार, उन्होंने भय करके ही प्रेम परमेश्वर का रूप सवार के रखा, नानक जिन मन भाव किन्ना मन भाव, जिन्हों के मन राशि का डर है वह भी प्रेमी होंगे, तो प्रेम धार गए हैं महाराज
तन अगन पत्थर तय नारन
भय परमेश्वर का धारना अग्नि है, पत्थर भय नाल जेड़ा मन के नाल भय धारना नार है, जिन्हें सुनार को नार होंगी है, जेड़ा बाणी च भय धारना अग का पखाना है, जिन्हें नार के नार सूक मार के अग नू पसाई दा है, मन के नार भय करके बाणी नार भय नार जो उचारने वाक ये शरीर च परमेश्वर के भय की अग नू पखाना है,
भय भौ घड़ी है शब्द सवार,
इस प्रकार भाई भय भौ घड़ी है जेड़ा इस लोक का भय धारण करना है, परलोक का भय धारण करना है,
शब्द सवार
गुरुओं के शब्द द्वारा मन में सवारन की घाट घड़ी दी है, मन सुधर जाता गुरु साहब के शब्द करके,
ਪੈਰਨ ਕਾੜਤ ਕੱਚਨ ਕੱਚ
ਜਿਹੜੇ ਪਰਮੇਸ਼ਵਰ ਦਾ ਭੈ ਸਤਿਕਾਰ ਨੀ ਰੱਖਦੇ ਭਾਈ ਨੰਦ ਲਾਲ ਜੀ ਨੇ ਕਿਹਾ ਦੇ ਅਦਵਰਾ ਦੇ ਅਦਵ ਰੱਬ ਤੇ ਪਰਮੇਸ਼ ਤਾਂ ਕੇ ਗੁਜ਼ਾਰਸ ਉਮਰ ਯਾਦ ਰੱਬ ਤੇਰੀ ਯਾਦ ਵਿੱਚ ਜੀ ਉਮਰ ਗੁਜ਼ਾਰ ਲੈਣ ਆਪਦਾ ਅਦਵ ਦੱਸ ਦੇ ਪਰਮੇਸ਼ਵਰ ਤੋ ਮਹਾਰਾਜ ਕਹਿੰਦੇ ਹਨ
ਪੈਦਨ ਕਾੜਤ ਕੱਚਨ ਕੱਚ
ਜਿਹੜਾ ਪਰਮੇਸ਼ਵਰ ਦਾ ਭੈ ਨੀ ਨਾ ਧਾਰਨ ਕਰਦੇ ਉਹ ਗਿਆਨ ਦੀਆਂ ਐਵੇਂ ਘਾੜਤਾਂ ਘੜਦੇ ਰਹਿੰਦੇ ਵੀ ਲੋ ਜੀ ਅਸੀਂ ਬ੍ਰਹਮਾਸ਼ਮੀ ਹੈ ਹੁਣ ਕੋਈ ਸਾਡੇ ਚ ਫਰਕ ਨੀ ਜਿਉਂ ਕੇ ਤਿਉਂ ਹੈ ਇਹ ਗਿਆਨ ਦੀਆਂ ਘਾੜਤਾਂ ਸਰਵਣ ਗਿਆਨ ਦੀਆਂ ਮੰਨਣ ਗਿਆਨ ਦੀਆਂ ਨਿਧਿਆਸਨ ਗਿਆਨ ਦੀਆਂ ਘਾੜਤਾਂ ਕੱਚੀਆਂ ਹਨ ਕੱਚ ਤੋਂ ਵੀ ਕੱਚਨ ਕੱਚ ਕੱਚ ਸੇ ਵੀ ਕੱਚੀਆਂ ਹੈ ਦਾਨੀਆਂ ਸਾਹਿਬ ਦਾ ਪਾਠ ਹੈ ਅੰਮ੍ਰਿਤਸਰ ਸਾਹਿਬ ਕੱਚ ਨਕੱਚ ਵੀ ਕਰਦੇ ਹਨ ਤੇ ਕੱਚ ਤੋਂ ਵੀ ਨਕੱਚ
ਅੰਧਾ ਸੱਚਾ ਅੰਧੀ ਸੱਤ
ਉਹਨਾਂ ਦਾ ਸੱਚਾ ਜਿਹੜਾ ਅੰਤਾ ਕਰਨ ਹੈ ਇਹ ਸੱਚਾ ਹੈ ਨਾ ਉਹਨਾਂ ਦਾ ਜਿਹੜੇ ਉਪਦੇਸ਼ ਦੇਣ ਵਾਲੇ ਮੁਰਸ਼ਿਦ ਬਣੇ ਹੋਏ ਗੁਰੂ ਬਣੇ ਹੋਏ ਹੈ ਉਹਨਾਂ ਦਾ ਅੰਤਾ ਕਰਨ ਕਿ ਸੱਚਾ ਜਿਹੜਾ ਅੰਧਾ ਹੈ ਅਗਿਆਨੀ ਹੈ ਤੇ ਅੰਧੀ ਸੱਤ ਜਿਹੜੀ ਉਹ ਸੰਚੇ ਦੇ ਵਿੱਚ ਕੋਈ ਚੀਜ਼ ਢਾਲ ਕੇ ਪਾਈ ਜਾਵੇ ਸੇਨ ਆਦਤ ਉਹ ਵਿੱਚ ਚੀਜ਼ ਪਾਈ ਦਾ ਢਾਲ ਕੇ ਪਾਉਣ ਦਾ ਨਾਮ ਸੱਤ ਹੁੰਦਾ ਉਸ ਦੇ ਵਿੱਚ ਧਰੀ ਜਾਣੀ ਹੈ ਜਿਹੜੀ ਤੇ ਅੰਧਾ ਸੱਚਾ ਜਿਹੜਾ ਅੰਤਾ ਕਰਨ ਕੀ ਅੰਧਾ ਆਪ ਸੰਚਾ ਹੈ ਜਿਹਦੇ ਵਿੱਚ ਢਾਲ ਕੇ ਸੋਨੇ ਦੀ ਚਿੱਤ ਬਣਾਉਣੀ ਹੈ ਜਾਂ ਕੋਈ ਗਹਿਣਾ ਬਣਾਉਣਾ ਹੈ ਉਹ ਸੰਚੇ ਜਿਹੜਾ ਪਾਉਣਾ ਹੈ ਉਹ ਜਿਹਦੇ ਅੱਖਰ ਮਿਸੇ ਹੋਏ ਹੋਣ ਸੰਚੇ ਦੇ ਅੰਨਾ ਹੁੰਦਾ ਹੈ ਉਹਦੇ ਵਿੱਚ ਗੁਰਮੁਖੀ ਦੇ ਅੱਖਰ ਜਾਂ ਅੰਗਰੇਜ਼ੀ ਦੇ ਅੱਖਰ ਜਾਂ ਉਰਦੂ ਦੇ ਅੱਖਰ ਕੋਈ ਮਿਸੇ ਨਹੀਂ ਜਾਂਦੇ ਜਿਹਦਾ ਸੰਚੇ ਦੇ ਅੱਖਰ ਮਿਸੇ ਹੋਏ ਹੋਣ ਉਹਦੇ ਚ ਸੱਟ ਜਿਹੜੀ ਚੀਜ਼ ਪਾਈ ਦੀ ਹੈ ਭਰਤੀ ਉਹਦੇ ਚ ਉਹ ਭਰਤੀ ਨਹੀਂ ਹੋਏ ਉਸੇ ਤਰ੍ਹਾਂ ਮਿਸੇ ਅੱਖਰ ਰਹਿੰਦੇ ਹੈ ਪੂਰੇ ਅੱਖਰ ਨਹੀਂ ਉਹਦੇ ਚ ਉਕਰ ਸਕਦੇ ਉਸੇ ਪ੍ਰਕਾਰ ਹਜ਼ੂਰ ਫਰਮਾਉਂਦੇ ਹਨ ਅੰਧਾ ਸੱਚਾ
ਅੰਧਾ ਸੱਚਾ ਅੰਧੀ ਸੱਟ
ਉਹਨਾਂ ਦਾ ਸੰਚਾ ਜਿਹੜਾ ਅੰਤਾ ਕਰਨਾ ਆਪ ਨਿਸ਼ਚਾ ਨਹੀਂ ਵਾਹਿਗੁਰੂ ਜੀ ਇਸ ਕਰਕੇ ਅੰਨੇ ਹੰਗੇ ਵਿਚਾਰ ਰੂਪੀ ਨਿਗਾਹ ਤੋਂ ਅੱਖਰ ਨੀ ਉਹਨਾਂ ਦੇ ਲਿਖੇ ਉਕਰੇ ਹੋਏ ਅੰਦਰ ਗੁਰਾਂ ਦਾ ਦੇਸ਼ ਆਪਣੇ ਹਿਰਦੇ ਚ ਨਹੀਂ ਵਸਿਆ ਇਹ ਅੰਨਾ ਅੰਤਾ ਕਰਨ ਰੂਪੀ ਸੰਚਾ ਹੈ ਉਹਨਾਂ ਦਾ
ਅੰਧੀ ਸੱਟ
ਜਿਹੜੀ ਉਹਨਾਂ ਨੂੰ ਸੱਟ ਮਾਰਨੀ ਧਰਤੀ ਪਾਉਣੀ ਉਹਦੇ ਵਿੱਚ ਉਪਦੇਸ਼ ਵੀ ਕਿਸੇ ਅਭਿਆਸ ਅਗਿਆਨੀ ਜਗਿਆਸੂ ਦੇ ਉਹ ਸੱਟ ਧਰਤੀ ਵੀ ਪਾਈ ਅੰਨੀ ਹੈ ਉਹਦੇ ਚ ਵੀ ਜਿਨ੍ਹਾਂ ਦੇ ਆਪਦੇ ਹੋ ਗਏ ਅੱਖਰ ਨੀ ਮਹਾਰਾਜ ਦੇ ਨਾਮ ਦੇ ਲਿਖੇ ਗਏ ਸੋ ਕਬੀਰ ਜੀ ਨੇ ਕਿਹਾ ਦਾਦੇ ਹੋਏ ਸੋ ਰਾਣੀ ਜੀ ਜੋ ਦਿਨ ਦਾਦੇ ਭੱਜ ਜਾਈ ਜਿਨ੍ਹਾਂ ਦੇ ਪਾਤਸ਼ਾਹੀ ਕਰਨਲ ਦੇ ਜਨਰਲ ਦੇ ਬਿੱਲੇ ਲੱਗੇ ਹੋਏ ਹੁੰਦੇ ਹੈ ਉਹ ਜੰਗ ਕਰਦੇ ਹੋ ਕੇ ਉਹਨਾਂ ਨੂੰ ਜੰਗ ਕਰਨਾ ਪੈਂਦਾ ਜੂਝਣਾ ਪੈਂਦਾ ਜਿਹੜੇ ਬਿਨਾਂ ਹੁੰਦੇ ਹੈ ਕਿਸੇ ਪ੍ਰਕਾਰ ਅਵਸਰੀ ਨਿਸ਼ਾਨ ਤੋਂ ਬਿਨਾਂ ਉਹ ਭਾਈਚਾਰੇ ਹੋ ਜਾਂਦੇ ਭੱਜ ਜਾਂਦੇ ਹੈ ਇਸੇ ਪ੍ਰਕਾਰ ਜਿਨ੍ਹਾਂ ਦੇ ਹਿਰਦੇ ਮਹਾਰਾਜ ਦਾ ਨਾਮ ਉੱਤੇ ਲਿਖਿਆ ਹੈ ਉਤਰਿਆ ਹੋਇਆ ਉਹ ਜਦੋਂ ਕਾਮਕੋ ਦਾ ਜੰਗ ਪੈਂਦਾ ਉਸ ਵਕਤ ਜੂਝ ਦੇ ਸ਼ਹੀਦੀਆਂ ਪੈਂਦੇ ਹੈ ਮਕਾਰਾਂ ਨੂੰ ਮੇਟ ਲੈਂਦੇ ਹੈ ਤੇ ਜਿਨ੍ਹਾਂ ਦੇ ਅੰਦਰ ਪਰਮੇਸ਼ਵਰ ਦੇ ਨਾਮ ਦੇ ਅੱਖਰ ਨਹੀਂ ਨਾ ਉਤਰੇ ਹੋਏ ਉਹ ਭਗਾਉਂਦੇ ਹੋ ਕੇ ਭੱਜ ਜਾਂਦੇ ਹੈ ਮਕਾਰ ਉਹਨਾਂ ਨੂੰ ਮਾਰ ਲੈਂਦੇ ਹੈ ਐਸੀ ਹਾਲਤ ਉਹਨਾਂ ਦੀ ਰਹਿੰਦੀ ਹੈ ਉਹ ਹਜ਼ੂਰ ਬਚਨ ਕਹਿੰਦੇ ਹਨ ਇੱਥੇ
ਅੰਧਾ ਸੱਚਾ ਅੰਧੀ ਸੱਟ
ਉਹਨਾਂ ਦਾ ਸੱਚਾ ਅੰਤਾ ਕਰਨ ਜਿਹੜਾ ਇਹ ਵੀ ਅੰਧਾ ਹੈ ਜਿਹੜੀ ਸੱਟ ਭਰਤੀ ਹੈ ਵਿੱਚ ਉਪਦੇਸ਼ ਦੀ ਉਹ ਵੀ ਅੰਧੀ ਹੈ ਧਾਰਨ ਨਹੀਂ ਹੈ ਉਹਨਾਂ ਦੇ ਅੰਦਰ
ਬੁੱਧੀ ਬਾਜੀ ਉਪਜੈ ਚਾਰ
ਕੋਈ ਬਾਜੀ ਬਾਜੀ ਇਹੋ ਜਿਹੀ ਬੁੱਧੀ ਹੈ ਜਿਹਦੇ ਅੰਦਰ ਚਾਅ ਪੈਦਾ ਹੁੰਦਾ ਹੈ
ਸਹਿਸ ਸਿਆਣਕ ਪਵੈ ਨਾ
ਤਾਜੀ ਉਪਜਾ ਚਾਹੇ ਬਾਜੀ ਰੂਪ ਜਿਹੜਾ ਸੰਸਾਰ ਹੈ ਇਹਦੇ ਵਿੱਚ ਤਾ ਜਿਨ੍ਹਾਂ ਦੇ ਅੰਦਰ ਚਾਅ ਪੈਦਾ ਹੋਵੇ ਦੁਨੀਆ ਬਾਜੀ ਵੇਖਣ ਨੂੰ ਬਾਜੀ ਗਰੀ ਸੰਸਾਰ ਕਬੀਰ ਹੈ ਇਹ ਬਾਜੀ ਵਰਗੇ ਤਮਾਸ਼ਾ ਵੇਖਣ ਦੀ ਜਿਨ੍ਹਾਂ ਦੀ ਕਿੱਡੀ ਦਿੱਤੀ ਹੈ ਉਹਨਾਂ ਚਾਰ ਵਿਸ਼ਿਆਂ ਦੇ ਭੋਗਣ ਦਾ ਵਿਕਾਰਾਂ ਦੇ ਵੇਖਣ ਦਾ ਸਪਰਸ਼ ਕਰਨ ਦਾ ਇਹ ਚਾਹ ਪੈਦਾ ਹੁੰਦਾ ਹੈ ਇਹਨਾਂ ਦੇ ਅੰਦਰ ਸੰਸਾਰ ਲਈ ਫਿਰ ਵੀ ਵੇਖ ਲਈਏ ਚਾਰ ਦਿਨ
ਸਹਿਸ ਸਿਆਣਕ ਪਵੈ ਨਾ ਤਾਓ
ਉਹਨੂੰ ਹਜ਼ਾਰਾਂ ਵਿਰਾਗ ਦੀਆਂ ਸਿਆਣਤਾਂ ਦੇ ਬਚ ਨੂੰ ਵਿਰਾਗ ਦੇ ਕਹੀ ਜਾਓ ਉਹ ਐਸਾ ਵਿਸ਼ਿਆਂ ਦੇ ਪ੍ਰੇਮ ਹੋ ਜਾਂਦਾ ਉਹਦੇ ਚਿੱਤ ਤਾ ਨਹੀਂ ਪੈਂਦਾ ਕਦੇ ਮਨ ਵਿਰਾਗੀ ਨਹੀਂ ਹੁੰਦਾ ਫਰੀਦਾ ਕਿੱਥੇ ਪੈਂਦੇ ਮਾਪਿਆ ਜਿੰਨੀ ਤੂੰ ਜਾਣੇ ਤੈਂ ਪਾਸੋਂ ਲੱਗ ਗਏ ਤੂੰ ਅਜੇ ਨਾ ਪਤੀਣੀ ਹੋਏ ਫਿਰ ਵੀ ਕਾਰ ਨੂੰ ਕਹਿੰਦਾ ਸੁਣ ਕੇ ਆ ਜਗ ਮਿੱਠਾ ਅਗਲਾ ਕਿ ਮਿੱਠਾ ਜਾਣ ਕੇ ਪਦਾਰਥਾਂ ਦੇ ਭੋਗਣ ਕੀ ਫਸਿਆ ਰਹਿੰਦਾ ਹੈ।
ਨਾਨਕ ਮਨਮੁਖ ਬੋਲਣ
ਕਹਿੰਦੇ ਜਿਹੜੇ ਮਨਮੁਖਾਂ ਨਾਲ ਬਚਨ ਵਿਲਾਸ ਕਰਨੇ ਹੈ ਉਹ ਵਾਦ ਹੀ ਨੀ ਆਈ ਵਿਅਰਥੀ ਹੋਣਗੇ।
ਅੰਧਾ ਅੱਖਰ ਵਾਉਦ
ਜਿਹੜਾ ਕਿਸੇ ਨੂੰ ਉਪਦੇਸ਼ ਦੇਣਾ ਹੈ ਅਗਿਆਨੀਆਂ ਦਾ ਅੱਖਰ ਉਪਦੇਸ਼ ਵੀ ਅੰਧਾ ਸਹਿ ਸਕਤਾ ਹੀਣ ਹੋਣੇ ਕਰਕੇ ਆਪ ਧਾਰਨਾ ਤੋਂ ਰਹਿਤ ਹੋਣੇ ਕਰਕੇ ਉਹਨਾਂ ਦੇ ਹਿਰਦੇ ਚ ਆਪ ਦੱਸਿਆ ਵੀ ਇਸ ਕਰਕੇ ਅੰਧੇ ਸੰਕੇ ਵੀ ਨੀ ਆਈ ਅੱਖਰ ਉਪਦੇਸ਼ ਹੈ ਉਹਨਾਂ ਦਾ।
ਵਾਉਦ
ਉਹਨੇ ਜਿਹੜਾ ਵਰ ਦੇਣੇ ਕਿਸੇ ਨੂੰ ਦੁਆਵਾਂ ਦੇਣੀਆਂ ਸੀਸਾਂ ਦੇਣੀਆਂ ਜਾਂ ਵਾਲ ਦੁਆਲ ਬਲ ਸੀਸਾਂ ਦੇਣੀਆਂ ਸਭ ਵਿਅਰਥੀ ਹੈ ਹਵਾ ਵੀ ਨੀ ਆਈ ਹੈ ਕੋਈ ਲਾਭਦਾਇਕ ਨੀ ਉਹਨਾਂ ਪੁਰਖਾਂ ਦੀਆਂ। ਇਸ ਪ੍ਰਕਾਰ ਸਮਝ ਕੇ ਕੌਡੇ ਨੂੰ ਮਹਾਰਾਜ ਦੇ ਚਰਨ ਪਕੜੇ ਫਿਰ ਅਗਲਾ ਸ਼ਬਦ ਕੌਡੇ ਦੇ ਪ੍ਰਥਾਨ ਉਚਾਰਨਗੇ ਮਹਾਰਾਜ ਸਾਹਿਬ। ਹੁਣ ਗਰੀਬ ਨਿਵਾਜ ਜੀ ਇਸ ਵਿੱਚ ਵਿਚਾਰ ਅਨੁਭਵ ਵੀ ਰੱਖਦੇ ਹਨ।
ਭੈ ਮੁਚ ਧਾਰਾ ਵੱਡਾ ਤੇ
ਭਾਈ ਨਗਰੀ ਕਰਮੀ ਗੁਰ ਵਿਚਾਰ ਜਿਨ੍ਹਾਂ ਦੇ ਤੇ ਨਗਰੀ ਪਰਮੇਸ਼ਵਰ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਗੁਰੂ ਸਾਹਿਬ ਜੀ ਦੇ ਪਰਮੇਸ਼ਵਰ ਦੀ ਕਿਰਪਾ ਦੇਖ ਕੇ ਨਿਸ਼ਕਾਮ ਕਰਮ ਕੀਤੇ ਹੈ ਨਿਸ਼ਕਾਮ ਕਰਮਾਂ ਕਰਕੇ ਨਗਰੀ ਗਿਆਨਵਾਨ ਗੁਰੂ ਪ੍ਰਾਪਤ ਹੋ ਗਏ ਹੈ ਗੁਰਾਂ ਦੀ ਕਰਮੀ ਕਿਰਪਾ ਦ੍ਰਿਸ਼ਟੀ ਕਰਕੇ ਕਰਮੀ ਅਧਿਕਾਰੀ ਨੂੰ ਗੁਰ ਵੱਡੀ ਵਿਚਾਰ ਆਤਮਾ ਦੀ ਪ੍ਰਾਪਤ ਹੋ ਗਈ ਹੈ ਚੇਤਨ ਦੀ।
ਪੈਦਲ ਕੋਈ ਨਾ ਲੰਘ ਸਤਾਰ
ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਸਾਹਿਬ ਨੇ ਉਹਨੂੰ ਬਖਸ਼ਿਸ਼ ਕਰ ਦਿੱਤੀ ਇਸ ਤਰ੍ਹਾਂ ਮੁੱਢੇ ਚੜੋ ਹੋਣੇ
ਭੈ ਮੁਚ ਧਾਰਾ ਵੱਡਾ ਤੇ
ਜਿਹੜਾ ਜਨਮ ਮਰਨ ਦਾ ਭੈ ਹੈ ਜੇ ਭੈ ਕਰ ਲੋਕ ਪੈ ਜਨਮ ਵੇਦਨਾ ਜਾਤ ਅੰਧਖਿਆਰ ਗੁਪਤ ਭੈ ਅਖ ਮਾਤਰ ਪੈਸਾ ਤੇ ਸੱਤ ਪ੍ਰਕਾਰ ਦਾ ਜਿਹੜਾ ਮੁੱਚ ਬਹੁਤਾ ਧਾਰ ਹੈ ਇਸ ਭੈ ਦੇ ਧਾਰ ਦੇ ਕਹੀ ਮੁੱਚ ਕੱਢ ਦਿੱਤਾ ਉਹਨੂੰ ਬ੍ਰਹਮ ਗਿਆਨ ਦਿੱਤੀ ਵਿਚਾਰ ਰੂਪੀ ਤਲਵਾਰ ਦੇ ਨਾਲ
ਵੱਡਾ ਤੋਲ
ਉਹਨਾਂ ਨੂੰ ਵੱਡਾ ਤੋਲ ਬ੍ਰਹਮ ਆਤਮਾ ਦਾ ਜਕਰ ਜਾਉਂ ਤਦ ਬੀਸਲ ਭੈਲਾ ਮਹਾ ਆਨੰਦ ਕਰੇ ਸਭ ਕੇਲਾ ਕਿਉਂ ਵੱਡਾ ਤੋਲ ਵਿਚਾਰ ਪ੍ਰਾਪਤ ਹੋ ਗਿਆ ਸਾਰੇ ਪਰਮੇਸ਼ਰ ਨੂੰ ਵੇਖਦੇ ਹਨ।
ਮਨ ਮਤ ਹੌਲੀ ਬੋਲੇ ਬੋਲ
ਮਨ ਮਤ ਉਹਨਾਂ ਨੇ ਮਨ ਦੀ ਮਤ ਵੀ ਵੇਖ ਦਿੱਤੀ ਹੈ ਅਤੇ ਮਤੀ ਦੇ ਮਿੱਥਿਆ ਪਦਾਰਥਾਂ ਨਿਸ਼ਚੇ ਕਰਨਾ ਵੀ ਛੱਡ ਦਿੱਤਾ ਹੈ ਮਨ ਦੇ ਸੰਕਲਪ ਗੱਲ ਵੀ ਜਿੱਤ ਲਏ ਹੈ ਇਸ ਪ੍ਰਕਾਰ ਮਨ ਵੀ ਉਹਨਾਂ ਨੇ ਹਲਕਾ ਕਰ ਲਿਆ ਅਹੰਕਾਰ ਵੱਲੋਂ ਤੇ ਮਤ ਬੁੱਧੀ ਵੀ ਹੌਲੀ ਕਰ ਲਈ ਹੈ ਮਾਨ ਵੱਲੋਂ ਕਿਉਂ ਗੁਰੂ ਸਾਹਿਬ ਦੇ ਜਿਹੜੇ ਮਹਾਂਵਾਕ ਹੈ ਉਹਨਾਂ ਬੋਲਾਂ ਦੇ ਤਾਂ ਉਹ ਬੋਲਦੇ ਕਮਾਉਂਦੇ ਹਨ।
ਫਿਰ ਘਰ ਚੱਲੀ ਹੈ ਸਹੀ ਹੈ ਭਾਰ
ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰਾਂ ਦੀ ਆਗਿਆ ਨੂੰ ਸਿਰ ਤੇ ਧਰ ਕੇ ਚੱਲੀਏ ਤੇ ਫਿਰ ਭਾਰ ਭੈ ਦਾ ਸਹਾਰ ਸਕੀ ਦਾ ਜਿਵੇਂ ਆਇਆ ਸੀ ਇਸੇ ਪ੍ਰਕਾਰ ਸਿਰ ਧਰ ਚੱਲੀਏ ਗੁਰਾਂ ਦੀ ਆਗਿਆ ਨੂੰ ਸਿਰ ਦੇ ਉੱਤੇ ਰੱਖ ਕੇ ਚੱਲੀਏ ਫਿਰ ਹੰਕਾਰ ਨੂੰ ਇੱਕ ਪਾਸੇ ਧਰ ਚੱਲੀਏ ਰੱਖ ਦਈਏ ਹੋਮੇ ਮੇਟ ਦਈਏ ਇਹ ਸਹੀ ਹੈ ਭਾਰ ਭਾਰ ਜੋ ਸਾਰਿਆਂ ਦਾ ਅਧਿਸ਼ਟਾਨ ਸਰੂਪ ਬ੍ਰਹਮ ਹੈ ਉਸ ਨੂੰ ਫਿਰ ਸਹੀ ਕਰ ਲਈਦਾ ਤੇ ਚਾਹੇ ਪੁਨਾ ਲੀਆ ਲੀਨ ਹੋ ਜਾਈਦਾ ਹੈ।
ਨਗਰੀ ਕਰਮੀ ਗੁਰ ਵਿਚਾਰ
ਨਗਰੀ ਗੁਰੂ ਸਾਹਿਬ ਜੀ ਬ੍ਰਹਮ ਗੋਤੇ ਜੋ ਹਨ ਉਹਨਾਂ ਦੀ ਕਰਮੀ ਸਿੱਖ ਨੇ ਗੁਰ ਅਪਰੋਖ ਗਿਆਨ ਵਾਲੀ ਵਿਚਾਰ ਪ੍ਰਾਪਤ ਕੀਤੀ
ਪੈਦਲ ਕੋਈ ਨਾ ਲੰਘ ਸਤਾਰ
ਭਾਈ ਜੰਮੂ ਨੰਦ ਦੇ ਭੈ ਤੋਂ ਬਿਨਾਂ ਨਹੀਂ ਹੋਇਆ ਗੁਰੂ ਸਾਹਿਬ ਦੇ ਉਪਦੇਸ਼ ਕਰਕੇ ਕਬੀਰ ਜੈ ਅਨ ਪਹੁੰਚੇ ਭੈ ਨਹੀਂ ਜੈ ਪਹੁੰਚੇ ਹਰ ਨਾ ਹੈ ਇਹੋ ਕਬੀਰ ਵਿਚਾਰ ਕੇ ਸੁਣੋ ਸੰਤ ਮਨ ਮਾਹ ਇਸ ਪ੍ਰਕਾਰ ਫਰਮਾਉਂਦੇ ਹਨ
ਪੈਦਲ ਕੋਈ ਨਾ ਲੰਘ ਸਤਾਰ
ਭਾਈ ਜੰਮੂ ਨੰਦ ਦੇ ਭੈ ਤੋਂ ਬਿਨਾਂ ਨਹੀਂ ਹੋਇਆ ਕੋਈ ਵੀ ਸੰਸਾਰ ਸੰਬੰਧ ਦੇ ਕਾਰ ਨਹੀਂ ਹੋ ਸਕਦਾ ਹੈ
ਭੈ ਭਾਉ ਰਾਖਿਆ ਭਾਈ ਸਰਵਾਰ
ਇਹਨਾਂ ਨੇ ਮਹਾਰਾਜ ਸਾਹਿਬ ਦੇ ਭਾਈ ਪ੍ਰਕਾਸ਼ ਸਰੂਪ ਵਿੱਚ ਆਪਦੇ ਚਿੱਤ ਨੂੰ ਸਵਾਰ ਕੇ ਰੱਖਿਆ ਟਿਕਾ ਲਿਆ ਚਿੱਤ ਨੂੰ ਅਤੇ ਪ੍ਰੇਮ ਪ੍ਰਕਾਸ਼ ਨੂੰ ਬ੍ਰਹਮ ਵਿੱਚ ਚਿੱਤ ਨੂੰ ਸਵਾਰ ਕੇ ਲਾ ਲਈਏ ਦੇਵੋ ਉਹਨਾਂ ਦਾ ਭੈ ਇਸ ਲੋਕ ਦਾ ਜਿਹੜਾ ਸੀ ਭਾਉ ਹੋਣਾ ਅਤੇ ਪ੍ਰਲੋਕ ਦਾ ਜਿਹੜਾ ਭੈ ਸੀ ਸਾਰਿਆਂ ਤੋਂ ਮਾਰਨੀਆਂ ਦੀ ਰੱਖਿਆ ਕੀਤੀ ਹੈ ਉਹ ਬਚ ਗਏ ਹਨ ਪੁਰਖੋ ਲੋਕ ਪ੍ਰਲੋਕ ਦੇ ਭੈ ਤੋਂ
ਰਹਾਓ ਤੈਤਨ ਅਗਨ ਪਖੈ ਤੈ
ਨਾਲ ਬਸਰਾਉਣ ਦੇ ਕੇ ਗੁਰੂ ਸਾਹਿਬ ਉਚਾਰਨ ਕਰਦੇ ਨੇ ਸਾਈ ਅਸਾਈ ਹੁੰਦੀ ਜਿਵੇਂ ਗਾਉਣ ਦੀ
ਤੈਤਨ ਅਗਨ ਪਖੈ ਤੈ ਨਾਲ
ਤੈਤਨ ਅਗਨ ਪਖੈ ਤੈ ਨਾਲ ਜਿਹੜਾ ਸਰੀਰ ਦੇ ਵਿਚ ਭੈ ਸੀ ਜੰਮਣ ਮਰਨ ਦਾ ਇਸ ਦੇ ਤਾਈ ਅਤੇ ਜਿਹੜਾ ਭੈ ਸੀਗਾ ਮਨ ਦੇ ਅੰਦਰ ਇਸ ਦੇ ਤਾਈ ਜਿਹੜੀ ਬ੍ਰਹਮ ਅਭਿਆਸ ਰੂਪੀ ਅਭਿਆਸ ਕਰਨਾ ਅਗਨੀ ਹੈ ਇਹਦੇ ਨਾਲ ਮਨ ਤੇ ਤਨ ਦਾ ਭੈ ਸਾਰਾ ਭੱਖਣ ਕਰ ਲਿਆ ਨਾਸ਼ ਕਰ ਲਿਆ ਹੈ ਭੈ ਭਾਉ ਘੜੀ ਹੈ ਸ਼ਬਦ ਸਵਾਰ ਜੇ ਲੋਕ ਦਾ ਭੈ ਤੇ ਪ੍ਰਲੋਕ ਦਾ ਭੈ ਤੇ ਜਨਮ ਦਾ ਭੈ ਤੇ ਜਾਤੀ ਦਾ ਭੈ ਜਿਹੜਾ ਹੈ ਇਹਦਾ ਭੈ ਹੋਣਾ ਗੁਰਾਂ ਦੇ ਸ਼ਬਦ ਦੁਆਰਾ ਜਦੋਂ ਮਨ ਨੂੰ ਸਵਾਰ ਲਈਏ ਉਹ ਘੜਿਆ ਜਾਂਦਾ ਨਿਵਰਤ ਹੋ ਜਾਂਦਾ ਹੈ
ਭੈ ਦਿਨ ਕਾੜਤ ਕੱਚਨ ਤੱਚ
ਜਿੰਨਾ ਚਿਰ ਜੰਮੂ ਮਰਨ ਦੇ ਭੈ ਤੋਂ ਬਿਨਾਂ ਨਹੀਂ ਹੋਇਆ ਉਹਨਾਂ ਚਿਰ ਗਿਆਨ ਦੀ ਘਾਟ ਜਿਹੜੀ ਹੈ ਕੱਚ ਸੇ ਵੀ ਨਿਕਲਣੀ ਹੈ ਕੱਚ ਤੋਂ ਵੀ ਕੱਚੀ ਹੈ ਅੰਧਾ ਸੱਚਾ ਅੰਧੀ ਸੱਤ ਜਿਹੜਾ ਇਹ ਸਰੀਰ ਹੈ ਗੁਰਮੁਖਾਂ ਨੂੰ ਜਾਣੇ ਅੰਧਾ ਸੈ ਸੱਤਾਹੀਨ ਹੈ ਅਤੇ ਅੰਧੀ ਸੱਚ ਇਹਦੇ ਵਿਚ ਜਿਹੜੀ ਦੇਹ ਦੇਹ ਦੀ ਆਸ ਵਾਲੀ ਬੁੱਤੀ ਰੱਖਣੀ ਹੈ ਇਹ ਸੱਤ ਭਰਤੀ ਪਾਉਣੀ ਇਹਦੇ ਵਿਚ ਤੇ ਸੈ ਸੱਤਾਹੀਨ ਜੋ ਸਰੀਰ ਹੈ ਇਹਦੇ ਵਿਚ ਜਿਹੜੀ ਦੇਹਾਕਾਰ ਬੁੱਤੀ ਹੈ ਇਹ ਵੀ ਅਨਕਾਈ ਦੇ ਪੈਣ ਵਾਲੀ ਹੈ ਇਸ ਕਰਕੇ ਇਹਨੂੰ ਸੱਟ ਦਿੱਤਾ ਗਿਆਨ ਪੁਣੇ ਨੂੰ ਤੇ ਵਿਦਿਆ ਨੂੰ ਉਹਨਾਂ ਨੇ ਨੇਕ ਦਿੱਤਾ ਹੈ ਬੁੱਧੀ ਬਾਜੀ ਉਪਜੈ ਚਾਜੀ ਕੋਈ ਕੋਈ ਬੁੱਧ ਹੈ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੇ ਮਿਲਣ ਦਾ ਚਾਅ ਪੈਦਾ ਹੁੰਦਾ ਹੈ
ਸਹਿਸ ਸਿਆਣਪ ਪਵੈ ਨਾ ਤਾਂ
ਹਜ਼ਾਰਾਂ ਲੋਕ ਸਿਆਣਪਾਂ ਦੱਸੂ ਕਿ ਤੇਰਾ ਘਰ ਵਿਗੜ ਜਾਏਗਾ ਤੇਰਾ ਕੁਝ ਨੀ ਰਹਿਣਾ ਸੰਬੰਧੀ ਵਿਗੜ ਜਾਣਗੇ ਹਜ਼ਾਰਾਂ ਸਿਆਣਪਾਂ ਸੁਣਾਓ ਕਿਤੇ ਤਾਂ ਨਹੀਂ ਪਵੇਗਾ ਮਹਾਰਾਜ ਵੱਲ ਨੂੰ ਚਲਿਆ ਜਾਵੇਗਾ ਪ੍ਰੇਮ ਦੇ ਵਿਚ ਉਹਨਾਂ ਨੇ ਮਹਾਰਾਜ ਸਾਹਿਬ ਦੀਨ ਕੇ ਪੈਸੇ ਦੁਨੀ ਨੂੰ ਜਾਏ ਜਿਹੜੇ ਦੀਨ ਦੇ ਖਰਚ ਧਰਮ ਪਏ ਦੁਨੀਆਂ ਵੀ ਨਹੀਂ ਜਾਂਦੀ ਪਰਮੇਸ਼ੁਰ ਰੱਖਿਆ ਕਰਦਾ ਇਹ ਹਜ਼ਾਰਾਂ ਸਿਆਣਪਾਂ ਦੀਆਂ ਗੱਲਾਂ ਸੁਣਾਓ ਉਹਨੇ ਚੁੱਪੀ ਤਾ ਨੀ ਪੈਂਦਾ ਦੁਨੀਆਂ ਦੀ ਮਮਤਾ ਦਾ ਕਿਸੇ ਪ੍ਰਕਾਰ ਦਾ
ਨਾਨਕ ਮਨਮੁਖ ਬੋਲਣ ਵਾ
ਮਨੁੱਖ ਜਿਹੜੇ ਜਾਣਦੇ ਐਵੇਂ ਮਨੁੱਖ ਤਾਂ ਦਾਲ ਨੂੰ ਬੋਲੀ ਜਾਂਦੇ ਆ ਉਹਨਾਂ ਕੋਈ ਅਸਰ ਨੀ ਕਰਦੇ ਚੁੱਪ ਵਿਚ
ਅੰਧਾ ਅੱਖਰ ਵਾਉ ਦੁਆਰ
ਜਿਹੜਾ ਉਪਦੇਸ਼ ਹੈ ਪਦਾਰਥਾਂ ਦੇ ਵਿਚ ਕਰਕੇ ਹੁੰਦਾ ਇਹ ਵੀ ਅਗਿਆਨੀਆਂ ਦਾ ਅੰਧਾ ਹੀ ਅੱਖਰ ਹੈ ਉਪਦੇਸ਼ ਹੈ ਇਹਨਾਂ ਦਾ ਵਾਉ ਵਰ ਦੇਣਾ ਦੁਆਉ ਅਸੀਸ ਦੇਣੀ ਵਾਉ ਵਾਉ ਦੀ ਨਿਆਈ ਦੁਆ ਅਸੀਸ ਵਰ ਅਸੀਸ ਤੇ ਅਸੀਸਾਂ ਵੀ ਇਹਨਾਂ ਦੀਆਂ ਸਾਰੀਆਂ ਐਵੇਂ ਹਵਾ ਦੇ ਖੜਕੇ ਦੀ ਨਿਆਈ ਹੈ
ਗੌੜੀ ਮਹੱਲਾ ਪਹਿਲਾ ਡਰ ਧਾਰ ਘਰ ਡਰ ਡਰ ਡਰ
ਜਾ ਮਹਾਰਾਜ ਪਰਮੇਸ਼ੁਰ ਦਾ ਡਰ ਮੈਂ ਕਿਵੇਂ ਧਾਰਨ ਕਰਾਂ ਤਾਂ ਸਰਜੀ ਸਾਹਿਬ ਉੱਤਰ ਦਿੰਦੇ ਹਨ
ਗੌੜੀ ਮਹੱਲਾ ਪਹਿਲਾ ਡਰ ਘਰ
ਇਹ ਭਾਈ ਘਰ ਸਿਰਦੇ ਦੇ ਅੰਦਰ ਉਸ ਪਰਮੇਸ਼ੁਰ ਦੇ ਡਰ ਨੂੰ ਡਰ ਤਿਆਗ ਕਰਨਾ ਧਾਰਨਾ ਕਰ
ਘਰ ਡਰ
ਪਰਮੇਸ਼ੁਰ ਦੇ ਡਰ ਵਿਚ ਘਰ ਘਰ ਕਿਉਂ ਆਪਣਾ ਤੇ ਘਰ ਸਿਰਦੇ ਦੇ ਉਸ ਪਰਮੇਸ਼ੁਰ ਦੇ ਡਰ ਨੂੰ ਧਾਰਨ ਕਰ
ਡਰ ਡਰ ਜਾ
ਜਿਹੜੇ ਡਰ ਹਨ ਜਮਾਂ ਦੇ ਕਾਲ ਦੇ ਅਗਣਾਂ ਦੇ ਜੰਮਣ ਮਰਨ ਦੇ ਵਿਕਾਰਾਂ ਦੇ ਉਹ ਸਾਰੇ ਡਰਾਉਣ ਵਾਲੇ ਡਰ ਜਾਣਗੇ ਤੇਰੇ ਤੈਨੂੰ ਜਿਹੜੇ ਬੁਲਾਉਣ ਵਾਲੇ ਡਰ ਜਾਣਗੇ ਡਰਾਕੇ ਹੋ ਕੇ ਚਲੇ ਜਾਣਗੇ
ਤੂੰ ਡਰ ਕਿਹਾ ਜਿਸ ਡਰ ਡਰ ਜਾਪਾ
ਡਰ ਹੈ ਭਾਈ ਜਿਸ ਡਰ ਕਰਕੇ ਤੂੰ ਡਰ ਪਏਗਾ ਡਰ ਜਾਵੇਗਾ ਉਹ ਕੋਈ ਇਹੋ ਜਿਹਾ ਡਰ ਨੀ ਜਿਹੜਾ ਤੇਰੇ ਤਾਈ ਡਰ ਪਾਉਣਾ ਕਰੇ ਜੰਮੂ ਮਰੂਗੇ ਡਰ ਤੋਂ ਰਹਿਤ ਹੋ ਜਾਏਗਾ
ਤੂੰ ਡੁੱਬੇ ਨੂੰ ਦੂਜੀ ਨਾਹੀ ਜਾ
ਪਰਮੇਸ਼ੁਰ ਦੇ ਸਨਮੁਖ ਚਿੱਤ ਨੂੰ ਜੋੜ ਕੇ ਹੋ ਕਹੋ ਇਹ ਪਰਮੇਸ਼ੁਰ ਆਪ ਤੋਂ ਬਿਨਾਂ ਦੂਸਰੀ ਹੋਰ ਕੋਈ ਜਗ੍ਹਾ ਨਹੀਂ ਹੈ
ਜੋ ਕਿਸ ਵਰਤਾ ਸਭ ਤੇਰੀ ਰਜਾ
ਜੋ ਕੁਝ ਵਰਤ ਰਿਹਾ ਹਜ਼ੂਰ ਆਪ ਦੀ ਆਗਿਆ ਜੀ ਵਰਤ ਰਿਹਾ ਹੈ
ਡਰੀਏ ਜੇ ਡਰ ਹੋਵੇ
ਹੋ ਡਰ ਦੇਣ ਵਾਲਾ ਕੋਈ ਹੋਰ ਹੋਵੇ
ਡਰ ਡਰ ਡਰਨਾ ਮਨ ਕਾ
ਪਰਮੇਸ਼ੁਰ ਤੇਰਾ ਸਿੰਘ ਭਜਨ ਛੱਡ ਕੇ ਬੰਦਗੀ ਛੱਡ ਕੇ ਜਿਹੜਾ ਦੁਨੀਆਂ ਦੇ ਦਿਲਾਂ ਦਾ ਡਰਾਇਆ ਹੋ ਕੇ ਡਰਨਾ ਡਰਾਕ ਹੋ ਕੇ ਇਹਦਾ ਸਾਰਾ ਮਨ ਦਾ ਹੀ ਸ਼ੋਰ ਸ਼ਰਾਬਾ ਰੌਲਾ ਹੈ।
ਰਹਾਉ ਨਾ ਜੀਉ ਮਰੈ ਨਾ ਜੂਬੈ ਤਰੈ।
ਪ੍ਰਾਪਤ ਹੋ ਗਏ ਪਰਮੇਸ਼ਰ ਦਾ ਆਨੰਦ ਪਤਾ ਲੱਗ ਜਾਂਦਾ। ਨਾ ਇਹ ਜੀਵ ਕਿਹਦਾ ਡੁੱਬਿਆ ਡੁੱਬਦਾ ਹੈ, ਨਾ ਕਿਸੇ ਦਾ ਤਾਰਿਆ ਹੋਇਆ ਤਰਦਾ ਹੈ, ਨਾ ਕਿਸੇ ਦਾ ਜਵਾਇਆ ਜਿਉਂਦਾ ਹੈ, ਨਾ ਕਿਸੇ ਦਾ ਮਾਰਿਆ ਹੋਇਆ ਮਰਦਾ ਹੈ।
ਜਿਨ ਕਿਸ ਕੀਆ ਸੋ ਕਿਸ ਕਰੈ।
ਜਿਸ ਨੂੰ ਕੁਝ ਅਭਿਆਸ ਕੀਤਾ ਨਾ, ਉਹ ਕੁਝ ਇਸ ਗੱਲ ਨੂੰ ਅਨੁਭਵ ਕਰ ਸਕਦਾ, ਦੂਏ ਨਹੀਂ ਸਮਝ ਸਕਦੇ। ਜਿਸ ਵਾਹਿਗੁਰੂ ਨੇ ਕੁਝ ਸੰਸਾਰ ਕੀਤਾ ਉਹ ਹੀ ਕੌਣ ਤੋਂ ਕਰਦਾ ਹੈ।
ਹੁਕਮੇ ਆਵੇ ਹੁਕਮੇ
ਜਾਦੀ ਹੈ। ਵਾਹਿਗੁਰੂ ਦੇ ਹੁਕਮ ਕਰਕੇ ਸਰੀਰ ਰੂਪੀ ਵਸਤਰ ਪਹਿਨ ਲੈਂਦਾ ਹੈ। ਹੁਕਮ ਦੁਆਰਾ ਜਦੋਂ ਹੁਕਮ ਹੁੰਦਾ ਉਦੋਂ ਸਰੀਰ ਨੂੰ ਛੱਡ ਜਾਂਦਾ ਚਲਿਆ ਜਾਂਦਾ।
ਅੱਗੇ ਪਾਛੇ ਹੁਕਮ ਸਮਾਜ,
ਪਿਛਲੇ ਪ੍ਰਲੋਕ ਵਿਚ, ਪਿਛੇ ਸਲੋਕ ਵਿਚ, ਅੱਗੇ ਪ੍ਰਲੋਕ ਵਿਚ, ਜੇ ਹੁਕਮ ਵਿਚ ਪਰਮੇਸ਼ਰ ਦੇ ਸਮਾਜ ਆਵੇ ਤਾਂ ਇਹ ਮਿਲ ਸਕਦਾ। ਅੱਗੇ ਪਿੱਛੇ ਵੀ ਸਭ ਹੁਕਮ ਦੇ ਵਿਚ ਹੀ ਸਮਾਈ ਹੋਈ ਹੈ ਸ੍ਰਿਸ਼ਟੀ।
ਹੰਸ ਹੇਤ ਆਸਾ ਅਸਮਾਨ,
ਹੁਕਮ ਵਿਚ ਜਨਮ ਧਾਰ ਕੇ ਆਇਆ, ਹੁਕਮ ਧਾਰ ਕੇ ਜਾਣਾ ਹੈ। ਜੇ ਅੱਗੋਂ ਪਿੱਛੇ ਵੀ ਬਾਲਕ ਰਸਤਾ ਚ, ਜਵਾਨੀ ਚ, ਬੁਢੇਪੇ ਚ ਵਾਹਿਗੁਰੂ ਦੇ ਹੁਕਮ ਚ ਸਮਾਜ ਮਸਤ ਹੋ ਜਾਵੇ, ਫਿਰ ਇਹਦਾ ਅੱਗਾ ਪ੍ਰਲੋਕ ਵੀ ਸੁਣਗੇ, ਪਿੱਛੇ ਇਹ ਲੋਕ ਵੀ ਸਫਲਾ ਹੋ ਜਾਵੇ।
ਹੰਸ ਹੇਤ ਆਸਾ ਅਸਮਾਨ,
ਗੁਰੂ ਕਰਦਾ ਕੀ ਰਹਿੰਦਾ ਹੰਸ ਹੇਤ, ਹੰਸ ਹਿੰਸਾ ਕਰਦਾ ਤਾਂ ਜੀਵ ਘਾਤ ਕਰਦਾ ਰਹਿੰਦਾ, ਜਾਂ ਤਾਂ ਵਾਸਤੇ ਹੰਸ ਵਰਗਾ ਸੋਹਣਾ ਬਣਿਆ ਰਹਿੰਦਾ ਹੈ।
ਆਸਾ ਅਸਮਾਨ
ਹੰਸ,
ਹੰਸ ਹੇਤ
ਹੇਤ ਮੋਹ ਕਰਦਾ ਰਹਿੰਦਾ ਸਰੀਰਾਂ ਨਾਲ ਐਵੇਂ।
ਆਸਾ ਅਸਮਾਨ
ਆਸਾ ਲੱਗੀ ਰਹਿੰਦੀ ਇਹਨੂੰ ਪਦਾਰਥਾਂ ਦੀ, ਆਸ ਹੈ ਇਹਦੇ ਹਿਰਦੇ ਚ ਮਾਣ ਵਾਲਾ, ਹੰਕਾਰ ਵਾਲਾ ਕਰਦਾ। ਅਸਮਾਨ ਨਾ, ਜਿਵੇਂ ਅਸਮਾਨ ਨੀ ਭਰਿਆ ਜਾਂਦਾ, ਕਿਸ਼ਨਾਲੀ ਦਾ ਹਿਰਦਾ ਨੀ ਭਰਿਆ ਜਾਂਦਾ, ਲੋਭੀ ਆਦਮੀਆਂ ਚਿੱਤ ਨੀ ਭਰਿਆ ਜਾਂਦਾ, ਅਸਮਾਨ ਨੂੰ ਖਾਲੀ ਦਾ ਹੀ ਖਾਲੀ ਰਹਿੰਦਾ ਹੈ। ਇਸ ਪ੍ਰਕਾਰ ਆਪਣੇ ਆਪ ਨੂੰ ਹੰਕਾਰ ਦੇ ਸਹਿਤ ਖਾਲੀ ਹਿਰਦਾ ਰੱਖਦਾ, ਅਸਮਾਨ ਦੀ ਨਹੀਂ ਆਫਰਿਆ ਰਹਿੰਦਾ ਅਤੇ ਹਿੰਸਾ ਕਰਦਾ ਰਹਿੰਦਾ, ਮੋਹ ਕਰਦਾ ਰਹਿੰਦਾ। ਆਸਾ ਜਿਹੜੀ ਹੈ ਇਹਦੇ ਅੰਦਰ ਕਿਸੇ ਦਾ ਸਮਾਨ ਨੀ ਭਰਦਾ, ਕਿਉਂ ਆਸਾ ਕਰਕੇ ਚਿੱਤੇ ਨੂੰ ਉਹਦਾ ਭਰਦਾ ਨੀ, ਐਸਾ ਮਾਣ ਇਹਦੇ ਅੰਦਰ ਹੈ।
ਇਸ ਵਿਚ ਭੂਖ ਬਹੁਤ ਲੈ
ਤਾਂ ਭੁੱਖ ਬੜੀ ਹੈ ਪਦਾਰਥਾਂ ਦੀ, ਭੋਗ ਜਿੰਨਾ ਭੋਗ ਲੈਂਦਾ ਉਹਨੇ ਹੋਰ ਚਾਹੁੰਦਾ ਹੈ। ਤੁਸੀਂ ਭੂਖ
ਇਸ ਵਿਚ ਭੂਖ ਬਹੁਤ ਲੈ
ਸਾਂ, ਜਿਵੇਂ ਨਦੀ ਚੱਲਦੀ ਹੁੰਦੀ ਹੈ ਨਾ, ਪਾਣੀ ਦਾ ਪ੍ਰਵਾਹ ਚਲਿਆ ਜਾਂਦਾ ਹੈ, ਭੁੱਖ ਨਦੀ ਦੇ ਸਥਾਨ ਸੰਘਰਸ਼ ਇਹਦੇ ਅੰਦਰ ਪ੍ਰਵਾਹ ਵਿਆਹ ਰਹਿੰਦਾ। ਆਸਾ ਦਾ ਆਸਾ ਨਾਮ ਸਰੀ ਮਨੋਰਾਜ ਨੀਰ ਭਰੀ, ਕਿਉਂ ਨਦੀ ਵੀ ਨੀ ਆਈ, ਇਹ ਚੱਲਦੀ ਰਹਿੰਦੀ ਆਸਾ ਹਰ ਵਕਤ, ਕਦੇ ਕਿਸੇ ਦੀ ਆਸਾ ਪੂਰੀ ਹੋਈ ਨੀ, ਕਿਉਂ ਆਦਮੀਆਂ ਵਿਚ ਆਸਾ ਰੱਖ ਕੇ ਜੀਵ ਚਲੇ ਜਾਂਦੇ ਹੈ। ਤੁਸੀਂ ਜੀ ਭੁੱਖ ਬਹੁਤ ਨੇ ਸਾਂ, ਉਸ ਵਿਚ ਬਹੁਤ ਸਾਰੀ ਪਦਾਰਥਾਂ ਦੀ ਭੁੱਖ ਬਣੀ ਰਹਿੰਦੀ ਹੈ। ਨੈ ਸਾਂ ਨਾ ਟੋਲਦਾ ਹੈ, ਟੋਏ ਦੀ ਨੀ ਆਈ, ਖਾਤੇ ਦੀ ਨੀ ਆਈ, ਹਰ ਵਕਤ ਇਹਦੀ ਆਸਾ ਰੂਪੀ ਭੁੱਖ ਭਰਦੀ ਹੀ ਨੀ, ਬਣੀ ਰਹਿੰਦੀ ਕੋਈ ਨਾ ਕੋਈ ਇੱਛਾ ਇਹਦੇ ਅੰਦਰ। ਅਤੇ ਮੈਂ ਸਾਂ ਜਿਸ ਪ੍ਰਕਾਰ ਸਾਹਿਬ ਸਿੰਘ ਜੀ ਮੈਂ ਸਾਂ ਨਿਸ਼ਾਨੀ ਚਿੰਨ ਹੈ, ਬਾਹਲੀ ਜਿਸ ਦੇ ਅੰਦਰ ਆਸਾ ਦੀ ਭੁੱਖ ਹੈ, ਉਹ ਇਸ ਪ੍ਰਕਾਰ ਮੈਂ ਸਾਂ ਉਹ ਨਦੀ ਦੇ ਸਿਲਸਿਲੇ ਹਰ ਵਕਤ ਕ੍ਰਿਸ਼ਨਾ ਦੇ ਪ੍ਰਵਾਹ ਪਿਆ ਹੀ ਰਹਿੰਦਾ ਹੈ।
ਪਾਉ ਖਾਣਾ ਪੀਣਾ ਆਧਾਰ,
ਨਿਸ਼ਾਨੀ ਉਹਨਾਂ ਦੀ ਬਹੁਤ ਸਾਰੀ, ਉਹਨਾਂ ਦੇ ਅੰਦਰ ਕ੍ਰਿਸ਼ਨਾ ਦੀ ਭੁੱਖ ਲੱਗੀ ਰਹਿੰਦੀ ਹੈ। ਇਹ ਚਿੰਨ੍ਹ ਉਹਨਾਂ ਪੁਰਖਾਂ ਦੇ ਸਦਾ ਆਵਾਗਮਨ ਵਿਚ ਪਏ ਰਹਿੰਦੇ ਹੈ। ਨਿਸ਼ਾਨ ਉਹ ਤੋਂ ਵੀ ਨੀ ਖਾਤੇ ਭਰੇ ਨੀ ਜਾਂਦੇ ਉਹਨਾਂ ਦੇ ਹਿਰਦੇ।
ਪਾਉ ਖਾਣਾ ਪੀਣਾ ਆਧਾਰ,
ਜੋ ਕਰਕੇ ਪਰਮੇਸ਼ਰ ਦਾ ਜੋ ਖਾਂਦਾ ਹੈ ਉਹਦੇ ਵੀ ਭੈ ਦਾ ਆਸਰਾ ਲਵੇ, ਭੈ ਵਿਚ ਖਾਵੇ, ਜਿਸ ਵਿਚ ਕੋਈ ਜੀਵ ਘਾਤ ਨਾ ਹੋਵੇ, ਕਿਸੇ ਨੂੰ ਦੁੱਖ ਨਾ ਹੋਵੇ, ਐਸੀ ਖੁਰਾਕ ਖਾਵੇ, ਕਿਸੇ ਦਾ ਖੂਨ ਨਾ ਨਿਚੋੜ ਨਿਚੋੜ ਕੇ ਖਾਵੇ, ਤੇ ਪੀਣਾ ਵੀ ਹੈ ਸ਼ਰਾਬਾਂ ਪੀਣੀਆਂ, ਕਿਸੇ ਦਾ ਗਲ ਘੁੱਟ ਕੇ ਖੋਹ ਲੈਣਾ, ਚੋਰੀ ਜਾਰੀ ਕਰਨੀ, ਇਹੋ ਜਿਹਾ ਪੀਣਾ ਨਾ ਹੋਵੇ। ਪਰਮੇਸ਼ਰ ਦੇ ਭੈ ਵਿਚ ਕਮੀਰ ਕਾ ਕਮੀਰ ਖੂਬ ਖਾਣਾ, ਖਿਚੜੀ ਦਾਮੇ ਅੰਮ੍ਰਿਤ ਲੋਣ, ਫੇਰਾ ਰੋਟੀ ਕਾਰਨ ਗਲਾ ਕਟਾਵੇ ਕੌਣ, ਮਾਸ ਦੀ ਰੋਟੀ ਦੇ ਵਿੱਚ ਭਾਈ ਗਲ ਵੱਜਣਾ ਬੱਕਰਿਆਂ ਦਾ ਤਾਂ ਸੁਖਾਲਾ ਹੀ ਹੈ ਕੁੱਕੜਿਆਂ ਦਾ, ਪਰ ਆਪਦਾ ਜਦੋਂ ਗਲਾ ਵਧਾਉਣਾ ਪਿਆ ਉਦੋਂ ਕੌਣ ਵਧਾਉਂਦਾ ਫਿਰ ਇਸ ਗੱਲ ਨੂੰ? ਇਹ ਖਾਣਾ ਸੁਖਾਲਾ ਤੇ ਦੇਣਾ ਦੇਖਾ ਬੜਾ ਔਖਾ ਹੈ, ਜ਼ਮੀਨ ਦੇਖਾ ਦੇਣਾ ਸਹੇਲਾ। ਤੇ ਇਸ ਪ੍ਰਕਾਰ ਸਾਹਿਬ ਸੰਗੋਜ ਜੀ ਉਹ ਸਾਚੇ ਦੀਵਾਨ ਨੇ ਪੱਲਾ ਨੂੰ ਪਕੜਿਆ ਕੋਏ ਪਾਓ ਖਾਣਾ ਪੀਣਾ ਆਧਾਰ ਪਰਮੇਸ਼ਰ ਦੇ ਭੈ ਦੇ ਖੁਰਾਕ ਨੂੰ ਖਾਵੇ ਤੇ ਭੈ ਦੇ ਵਿੱਚ ਰਹਿ ਕੇ ਪੀਣਾ ਕਰੇ ਕਿ ਉਹ ਪਰਮੇਸ਼ਰ ਦੇ ਨਾਮ ਦੇ ਆਸਰੇ ਚ ਰਵੇ। ਖਾਂਦਾ ਪੀਂਦਾ ਗੁਲਸ਼ਲੇ ਨਾ ਉਡਾਵੇ, ਆ ਜਗ ਮਿੱਠਾ ਇੱਥੇ ਮੌਜਾ ਮਾਣ ਲੋ, ਗਾਹਾਂ ਕਿਨ ਵੇਖਿਆ ਹੈ, ਐਸੀ ਨੀ ਗੱਲ ਹੋਣੀ ਚਾਹੀਦੀ।
ਬਿਨ ਖਾਦੇ ਮਰ ਹੋਏ ਗਵਾ,
ਬਿਨਾਂ ਪਰਮੇਸ਼ਰ ਦੇ ਭੈ ਦੇ ਆਸਰੇ ਤੋਂ ਬਿਨਾਂ ਜਿਹੜਾ ਖਾਂਦਾ ਪੀਂਦਾ ਮੌਜਾ ਮਾਣਦਾ ਹੈ ਉਹ ਖਰਾਬ ਹੀ ਹੁੰਦਾ ਇਸ ਲੋਕ ਚ ਵੀ ਪਰਲੋਕ ਚ ਵੀ ਮਰ ਕੇ ਅੰਤ ਨੂੰ।
ਜਿਸ ਕਾ ਕਿਸੇ
ਦਾ ਕੋਈ ਹੈ, ਕੋਈ ਸੱਜਣ ਕਿਸੀ ਕਿਸੇ ਦਾ, ਦੁਆਪਰ ਕਿਸੀ ਕੋਈ, ਤ੍ਰੇਤੇ ਕਿਸੀ, ਕਲਯੁਗ ਚ ਕੋਈ ਹੈ ਕੋਈ ਨੀ ਕਿਸੇ ਦਾ। ਜਿਸ ਕਾ ਕੋਈ ਕੋਏ, ਜਿਸਦਾ ਕੋਈ ਪਿਤਾ ਹੈ, ਕਿਸੇ ਦਾ ਕੋਈ ਦਾਦਾ ਹੈ, ਕਿਸੇ ਦਾ ਕੋਈ ਪੜਦਾਦਾ ਹੈ, ਕਿਸੇ ਦਾ ਇਸ ਪ੍ਰਕਾਰ ਕੋਈ ਵੱਡਾ ਹੈ, ਵੱਡਿਆਂ ਤੋਂ ਵੱਡਾ ਹੈ, ਕਿਉਂ ਕੋਈ ਜੋ ਕਿਸੇ ਨੂੰ ਮੰਨਿਆ ਸਭ ਤੋਂ ਤੇਰਾ ਤੂੰ ਸਭਨਾ ਕਾ ਜੋ ਕਿਸੇ ਦਾ ਕੋਈ ਹੈ। ਕੋਈ ਕਹੋ ਰਾਮਾਨੰਦ ਕਸੀਤਾਨੰਦ ਹੈ, ਕਸੀਤਾਨੰਦ ਪਰਮਾਨੰਦ ਹੈ, ਪਰਮਾਨੰਦ ਦਯਾਨੰਦ ਹੈ, ਇਸ ਪ੍ਰਕਾਰ ਕਹੀ ਜਾਓ, ਅਖੀਰ ਤੇ ਜਾ ਕੇ ਪਰਮੇਸ਼ਰ ਮੰਨਣਾ ਪਵੇਗਾ। ਤੇ ਸਭ ਕੋਈ ਹੇ ਮਹਾਰਾਜ ਤੇਰਾ ਹੈ ਤੇ ਤੂੰ ਸਭਨਾ ਦਾ ਹੈ, ਤੇ ਸਾਰਿਆਂ ਦੀ ਪਾਲਣਾ ਪੋਸ਼ਣਾ ਕਰਨ ਵਾਲਾ ਆਪ ਹੀ ਹੈ। ਜਿਸਕਾ ਕੋਏ, ਜੇ ਕਿਸੇ ਦਾ ਕੋਈ ਹੈ ਤਾਂ ਕੋਈ ਕਹੋ ਕੌਣ ਹੈ ਕੋਈ ਕਿਸੇ ਦਾ? ਹੇ ਮਹਾਰਾਜ ਤੂੰ ਸਾਰਿਆਂ ਦਾ ਹੈ ਤੂੰ ਅਤੇ ਤੇਰੇ ਸਭ ਕੋਈ ਹੈ।
ਜਾ ਕੇ ਜੀਏ ਜੰਤ ਧਨ
ਮਾਰਗ ਕੀਤੇ ਹੋਏ ਜੀਵਾਂ ਰੂਪੀ ਜੰਤ ਇਹ ਬਾਜੇ, ਜਿਸ ਨੇ ਆਪ ਨੂੰ ਰੋਕੜੀ ਧੰਨ ਦਿੱਤਾ ਹੋਇਆ, ਮਾਲ ਵਰਤਣ ਨੂੰ ਦਿੱਤਾ ਹੋਇਆ, ਜਿਸ ਆਪਦੇ ਜੀਵ ਜੰਤ ਸਾਰੇ ਛੋਟੇ ਵੱਡੇ ਬ੍ਰਹਮਾ ਤੋਂ ਲਾ ਕੇ ਮੱਛਰ ਤੱਕ ਬਣਾਏ ਹੈ, ਸਾਰਿਆਂ ਨੂੰ ਧੰਨ ਰੋਕੜੀ ਮਾਲ ਹਾਥੀ ਘੋੜੇ ਆਦਿ ਬਖਸ਼ੇ ਹਨ।
ਨਾਨਕ ਆਖਣ ਜਿਸਮ
ਵਿਚਾਰ ਵਿਚਾਰ ਕਸਮ ਕਰਨਾ ਬੜਾ ਕਠਿਨ ਹੈ। ਸੁਣ ਕੇ ਕੌਡੇ ਨੂੰ ਸ਼ਾਂਤੀ ਪਾਈ, ਮੁਕਤ ਹੋ ਕੇ ਬੈਕੁੰਠ ਨੂੰ ਚਲਿਆ ਗਿਆ। ਗੁਰੂ ਸਾਹਿਬ ਕਿਰਪਾ ਦਿੱਤੀ ਕੀਤੀ ਇਹਦੇ ਉੱਤੇ।
ਗੌੜੀ ਮਹੱਲਾ ਪਹਿਲਾ, ਮਾਤਾ ਮਤ ਪਿਤਾ ਸੰਤੋ।
ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਸੁਲਤਾਨਪੁਰ ਸਾਹਿਬ ਉਜਾੜ ਚ ਬੈਠੇ ਸਨ, ਸੱਚਖੰਡ ਵਿਚੋਂ ਆ ਕੇ ਕਿਸੇ ਨਾਲ ਬੋਲਦੇ ਨੀ, ਮੋਦੀ ਖਾਨਾ ਲੁਕਾ ਦਿੱਤਾ ਹੈ। ਉਸ ਵੇਲੇ ਗੁਰੂ ਮਹਾਰਾਜ ਸਾਹਿਬ ਦੇ ਪਾਸ ਮੂਲ ਚੰਦ ਮਹਾਰਾਜ ਦਾ ਸਹੁਰਾ ਸੀ ਜਿਹੜਾ, ਤੇ ਚੰਦੋ ਰਾਣੀ ਆ ਕੇ ਬੜੇ ਝਗੜੇ ਸੱਚੇ ਪਾਤਸ਼ਾਹ ਨਾਲ। ਕਹਿਣ ਲੱਗੇ ਸੰਤੋ ਵੇ ਨਾਨੇ ਕਿਆ ਕੀਤਾ, ਬਲੇ ਕਿਤਮ ਕਹੋ ਕੀਤਾ, ਇਸ ਪ੍ਰਕਾਰ ਦੀਆਂ ਧਰਕਾਂ ਮਾਰੀਆਂ। ਹਜ਼ੂਰ ਉਸ ਵੇਲੇ ਸ਼ਿਆਮਾ ਪੰਜ ਸੀ ਨਾਲ ਆਇਆ, ਕਹਿੰਦੇ ਚਲੋ ਸਮਝਾਇਆ ਜੀਏ। ਸੁਣ ਕੇ ਸਵਾਮੀ ਪੰਜ ਦੇਹ ਮੱਤੀ ਸ਼ੈਲੀ ਆਉਣ ਵੇਲੇ ਪਰਸਾਂ। ਇਸ ਪ੍ਰਕਾਰ ਗੁਰੂ ਸਾਹਿਬ ਦੇ ਜਿਹੜੇ ਪਾਸ ਆਏ ਤੇ ਉਸ ਮਾਤਾ ਪਿਤਾ ਵੀ ਮਹਾਰਾਜ ਦੇ ਨਾਨਕ ਪ੍ਰਕਾਸ਼ ਲਿਖਿਆ ਖੁਦ ਤੇ ਆਏ ਭਾਈ ਬਾਲੇ ਦੇ ਆ ਕੇ ਪੁੱਛਣ ਲੱਗੇ। ਇਹ ਕਹਿਣ ਲੱਗਾ ਲਾਲੂ ਕਿ ਮੈਂ ਤੁਹਾਡਾ ਚਾਚਾ ਲੱਗਦਾ ਹਾਂ, ਇਹ ਤੁਹਾਡੇ ਪਿਤਾ ਹੈ ਕਾਲੀ ਜੀ, ਇਹ ਮਾਤਾ ਪਿਤਾ ਵੀ ਤੁਹਾਡੇ ਪਾਸ ਆਏ ਹੋਏ ਹੈ। ਸੁਣ ਕਰਕੇ ਗੁਰੂ ਮਹਾਰਾਜ ਸਾਹਿਬ ਸਾਰਿਆਂ ਦੇ ਤਾਈ ਇਹ ਉੱਪਰ ਬਖਸ਼ਦੇ ਹਨ। ਇੱਕ ਵਾਰੀ ਇਹ ਸੁਲਤਾਨਪੁਰ ਵਿੱਚ ਉਚਾਰਿਆ ਹੈ, ਦੂਜਾ ਸਿੰਘ ਨਨਕਾਣੇ ਸਾਹਿਬ ਉਚਾਰਿਆ ਸ਼ਬਦ, ਜਾਣੀ ਸਾਖੀ ਚ ਹੋਰ ਸ਼ਬਦ ਆਉਂਦੇ ਹੈ। ਸਤ ਹਮਾਰ ਸੰਤੋਖ ਕਿਵੇਂ ਹਮਾਰੀ ਮਾਤਾ ਕਹੀਏ ਸੰਤੋਖ ਹਮਾਰਾ ਪਿਤਾ, ਇਹ ਨਾਨਕ ਪ੍ਰਕਾਸ਼ ਚ ਆਉਂਦੇ ਹਨ। ਪਰ ਸ਼ਬਦ ਉਹ ਵੀ ਹੈ ਗੁਰੂ ਸਾਹਿਬ ਦਾ ਉਚਾਰਨ ਕੀਤਾ ਹੋਇਆ।
ਗੌੜੀ ਮਹੱਲਾ ਪਹਿਲਾ, ਮਾਤਾ ਮਤ ਪਿਤਾ ਸੰਤ।
ਸਤਿਗੁਰੂ ਜੀ ਕਹਿੰਦੇ ਸਾਡੀ ਜਿਹੜੀ ਮਤ ਹੈ ਹੋਰ ਹੀ ਮਾਤਾ ਹੈ ਸਾਡੀ, ਜਿਹੜੀ ਆਤਮ ਵਿਸ਼ੈਣੀ ਮਤ ਹੈ ਸ੍ਰੇਸ਼ਟ ਮਤ, ਇਹ ਸਾਡੀ ਮਾਤਾ ਹੈ, ਇਸ ਮਾਤਾ ਕਰਕੇ ਸਦਾ ਤ੍ਰਿਪਤ ਹੋਏ ਹਾਂ।
ਪਿਤਾ ਸੰਤੋਖ,
ਸਾਡਾ ਪਿਤਾ ਜਿਹੜਾ ਸੰਤੋਖ ਹੈ, ਸੰਤੋਖ ਦੇ ਕਰਕੇ ਹੀ ਸਭ ਗੁਣ ਪ੍ਰਾਪਤ ਹੁੰਦੇ ਹਨ, ਬਿਨਾਂ ਸੰਤੋਖ ਨਹੀਂ ਕੋਈ ਰਾਜਾ।
ਸਤ ਭਾਈ ਕਰ ਇਹ ਵਸੇ।
ਸੰਤੋਖ ਪਿਤਾ ਦਾ ਭਰਾ ਸਤ ਹੈ ਨਾ, ਉਹ ਚਾਚਾ ਸਮਝਣਾ ਕਰੋ, ਲਾਲੀ ਵੀ ਨੀ ਆਈ। ਕਹਿੰਦੇ ਸਤ ਹੀ ਸਾਡਾ ਭਾਈ ਹੈ ਅਤੇ ਕੀਤਾ ਵਿਸ਼ੇਸ਼ ਕਰਕੇ ਧਾਰਨ ਕੀਤਾ ਹੋਇਆ ਹੈ।
ਕਹਿਣਾ ਹੈ ਕੁਛ ਕਹਿਣ ਨਾ ਜਾਏ,
ਪਰਿਵਾਰ ਸਾਡਾ ਹੈ, ਕਹਿਣਾ ਹੈ ਸੀ, ਪਰ ਉਸ ਪਰਮੇਸ਼ਰ ਦੇ ਅਨੰਤ ਬਖਸ਼ਿਸ਼ ਕਰਕੇ ਕੁਝ ਕਿਹਾ ਨੀ ਜਾਂਦਾ। ਬੇਅੰਤ ਹੈ ਪਰਮੇਸ਼ਰ,
ਪਰ ਕੁਦਰਤ ਕੀਮਤ ਨਹੀਂ ਪਾਈ।
ਪਰਮੇਸ਼ਰ ਕਸਮ ਕਰਨੇ ਕਰਕੇ ਤੇਰੀ ਕੁਦਰਤ ਸ਼ਕਤੀ ਦੀ ਕੀਮਤ ਨੀ ਕਿਸੇ ਪਾਸੋਂ ਕਹੀ ਜਾਂਦੀ। ਇਸ ਕਰਕੇ ਕਹਿਣ ਨੂੰ ਬੜਾ ਯਤਨ ਕੀਤਾ। ਵਿਆਹ ਸਾਲ ਕਹਿੰਦੇ 18 ਪ੍ਰਾਣ ਲੈ ਦਿੱਤੇ, ਰਿਸ਼ੀਆਂ ਨੇ 6 ਸ਼ਾਸਤਰ ਰਾਇਤੇ, ਬ੍ਰਹਮਨ 4 ਵੇਦ ਰਾਇਤੇ, ਪਰ ਕੁਝ ਵੀ ਕੁਝ ਰੂਪ ਕਰਕੇ ਵੀ ਮਿਥਨ ਕਰਕੇ ਉਹਦੇ ਦੇ ਇਸ਼ਾਰੇ ਨੂੰ ਕਿਹਾ ਨੀ ਜਾ ਸਕਦਾ। ਆਪਦੇ ਸਰੂਪ ਦੀ ਬਾਬਤ ਮਿਥਨ ਕਰਕੇ ਕੁਦਰਤ ਕੀਮਤ ਨਹੀਂ
ਪਾਇਆ
ਦਾ ਵਿਸ਼ਾ ਨੀ ਉਹਦੇ ਨਿਰਦੇਸ਼ ਕਰਕੇ ਜਾਣ ਗਿਣਾ ਨੀ, ਆਪ ਨੂੰ ਕੋਈ ਗਿਣਾ ਨੀ ਸਕਦਾ। ਕਹ ਕੁਦਰਤ ਕੀਮਤ ਨਹੀਂ ਪਾਏ, ਐਸੀ ਕੁਦਰਤ ਸ਼ਕਤੀ ਵੀ ਸੱਚੇ ਪਾਤਸ਼ਾਹ ਕਿਸੇ ਪਾਸੋਂ ਕੀਮਤ ਨਹੀਂ ਪਾਈ ਜਾਂਦੀ। ਬੇਅੰਤ ਹੈ ਆਪ
ਰਹਾਉ ਸਰਮ ਸਦੇ ਸਤਰ ਭਾਏ,
ਸਰਮ ਵਧੀਆ ਰੱਖਣੀ ਸਤਿਗੁਰਾਂ ਦੀ। ਸ਼ਰਮ ਵਿਰਾਗ ਦੇ ਸਹਿਤ ਹੋਣਾ, ਫਿਰ ਵਿਸ਼ੇਸ਼ ਪ੍ਰੀਤੀ ਜਿਹੜੀ ਹੋਣੀ ਹੈ, ਫਿਰ ਜਿਹੜੀ ਬ੍ਰਹਮਾਕਾਰ ਹੋਣੀ ਹੈ ਬਿਰਤੀ, ਇਹ ਦੋਵੇਂ ਸੱਚ ਕੇ ਸਹੁਰਾ ਹੋ ਗਏ ਹਨ।
ਕਰਮੀ ਕੰਮ ਕਰ ਮੰਨ ਲਏ,
ਕਹਿੰਦੇ ਆ ਕਰਮੀ ਭਗਤੀ ਜਿਹੜੀ ਕਰਨੀ ਹੈ ਪਰਮੇਸ਼ਰ ਦੀ, ਕਰਮੀ ਸ੍ਰੇਸ਼ਟ ਨਿਸ਼ਕਾਮ ਕਰਨ ਵਾਲੀ ਜਿਹੜੀ ਕਰਨੀ ਹੈ, ਇਹ ਕਰ ਮੰਨ ਲਏ। ਦੇਖੋ ਕਰਮ ਨੂੰ ਸ਼ਬਦ ਹੋਵੇ ਤਾਂ ਰਾਰਾ ਮੁਕਤਾ ਹੋਵੇ, ਪਰ ਸ਼ਬਦ ਨੂੰ ਵੱਖਰੀ ਕਿਰਿਆ ਮੰਨਿਆ, ਕਰ ਮੰਨ ਲਏ। ਇਹ ਭਗਤੀ ਕੀ ਕੰਮ ਨੂੰ ਕਰ ਲਿਆ, ਆਪਣੀ ਸਿਫਤ ਨੂੰ ਬਣਾ ਲਿਆ ਹੈ। ਸੰਯੋਗ ਵਿਯੋਗ
ਸਹਿ ਸੰਯੋਗ,
ਜਿਹੜਾ ਗੁਰਾਂ ਦੀ ਪ੍ਰਾਪਤੀ ਹੈ ਸਹਿ ਸਾਡਾ ਸੋਧਿਆ ਹੈ। ਸੰਤਾਂ ਮਹਾਤਮਾ ਦੀ ਪ੍ਰਾਪਤੀ ਕਰਕੇ ਜਿਹੜਾ ਮਹਾਂਵਾਦ ਨਾਲ ਸੰਯੋਗ ਹੋਇਆ, ਇਹ ਸਹਿ ਸੋਧਿਆ ਗਿਆਨ ਦੇ ਨਾਲ ਸੰਯੋਗ ਹੋਇਆ। ਵਿਆਹ ਵਿਯੋਗ, ਜਦੋਂ ਵਿਆਹ ਦਾ ਲੜਕੀ ਦਾ ਮਾਪਿਆਂ ਨਾਲ ਵਿਯੋਗ ਹੋ ਜਾਂਦਾ, ਇਸੇ ਪ੍ਰਕਾਰ ਆਖਰੀ ਸੰਪਦਾ ਨਾਲ ਜਿਹੜਾ ਬ੍ਰਹਮਾਕਾਰ ਬਿਰਤੀ ਹੋਣੇ ਕਰਕੇ ਸੰਸਾਰਾਕਾਰ ਬਿਰਤੀ ਵੱਲੋਂ ਵਿਯੋਗ ਹੋ ਗਿਆ, ਜਾਂ ਕਾਮ ਕ੍ਰੋਧ ਰਾਜਕਾਂ ਦਾ ਵਿਯੋਗ ਹੋ ਗਿਆ, ਸੰਸਾਰਾਕਾਰ ਬਿਰਤੀ ਵੱਲੋਂ ਵਿਯੋਗ ਹੋ ਗਿਆ, ਮਾਇਆ ਨਿਰਾਸੀ ਰੋਗ ਸੀ, ਮਾਇਆ ਵੱਲੋਂ ਚਿੱਤੀ ਬਿਰਤੀ ਨਿਰਾਸੀ ਹੋ ਗਈ, ਉਹ ਰੋ ਕੇ ਬਿਛੜੀ ਕਹਿੰਦੀ ਮੈਂ ਹੁਣ ਕਿਹਨੂੰ ਚੁੰਮਣਾ, ਹੋਰ ਨੂੰ ਜਾ ਚੁੰਮਣਦੀ ਹੈ। ਇਸੇ ਪ੍ਰਕਾਰ ਜਿਹੜਾ ਵਿਯੋਗ ਹੋਣਾ ਅਗਿਆਨ ਆਦਿਕਾਂ ਵੱਲੋਂ, ਇਹ ਸਾਡਾ ਵਿਆਹ ਹੈ। ਤੇ ਜਿਹੜਾ ਗੁਰਾਂ ਦੇ ਸ਼ਬਦ ਮਹਾਂਵਾਦ ਨਾਲ ਸੰਯੋਗ ਹੋਣਾ, ਇਹ ਸਹਿ ਸੋਧਿਆ ਹੈ।
ਸੱਚ ਸੰਤਤ ਕਹਿ ਨਾਨਕ ਜੋ,
ਸਹਿਰੇ ਸੋਧਿਆ ਜਿਹੜਾ ਆਖਰੀ ਸ਼ਬਦਾਂ ਵੱਲੋਂ ਵਿਯੋਗ ਹੋਇਆ, ਅਤੇ ਜਿਹੜਾ ਗੁਰਾਂ ਦੇ ਨਾਲ ਸੰਯੋਗ ਹੋਇਆ ਪਰਮੇਸ਼ੁਰ ਦੇ ਨਾਲ ਗੁਰਾਂ ਦੁਆਰਾ ਮਹਾਂਵਾਦਾਂ ਦੁਆਰਾ, ਇਹ ਵਿਆਹ ਹੋਇਆ ਹੈ। ਅੰਨੇ ਕਰਕੇ ਵੀ ਉਹ ਕਰ ਗਏ ਹਨ।
ਸੱਚ ਸੰਤਤ ਕਹਿ ਨਾਨਕ ਜੋ,
ਹੋਰ ਸਾਡੇ ਸੱਚ ਸੰਤਤ ਜਿਹੜਾ ਗਿਆਨ ਪ੍ਰੋਖ ਗਿਆਨ ਹੈ, ਇਹ ਸਾਡੀ ਔਲਾਦ ਹੈ ਅਤੇ ਯੋਗ ਲਾਇਕ ਔਲਾਦ ਹੈ ਸਾਡੀ। ਸਤਿਗੁਰ ਸਰੂਪ ਦਾ ਜਿਹੜਾ ਪ੍ਰੋਖ ਗਿਆਨ ਹੈ, ਇਹ ਪੋਤਰਾ ਹੈ, ਅਸੀਂ ਵੀ ਸਾਡੀ ਔਲਾਦ ਹੈ। ਇਹ ਗੁਰੂ ਸਾਹਿਬ ਵੀ ਕਹਿੰਦੇ ਯੋਗ ਲਾਇਕ ਹੈ। ਇਸ ਪ੍ਰਕਾਰ ਪਰਮੇਸ਼ੁਰ ਨਾਲ ਯੋਗ ਮਿਲਾਪ ਹੁੰਦਾ, ਅਸੀਂ ਜਿਹਦੀ ਔਲਾਦ ਹੋਵੇ ਉਹਦਾ ਪਰਮੇਸ਼ੁਰ ਨਾਲ ਮਿਲਾਪ ਹੁੰਦਾ, ਉਹ ਜੰਮਣ ਮਨ ਤੋਂ ਰਹਿਤ ਹੋ ਜਾਂਦੇ, ਮੁਕਤ ਹੋ ਜਾਂਦੇ ਹਨ ਪੁਰਖ। ਇਹ ਸੁਣ ਕਰਕੇ ਮੂਲ ਚੰਦ ਜਿਹੜਾ ਸੀ, ਉਸ ਵੇਲੇ ਉਹ ਜਿਹੜਾ ਪੰਡਿਤ ਸੀ ਉਹ ਤਾਂ ਮਹਾਰਾਜ ਦੀ ਚਰਨੀ ਪੈ ਗਿਆ, ਅਤੇ ਮੂਲ ਚੰਦ ਘਬਰਾ ਕੇ ਇੱਥੇ ਚਲਿਆ ਆਇਆ।